ਕਾਰਾਂ ਦੀ ਨਾ ਪਰਵਾਹ ਕਰਦੇ ਹੋਏ ਰਸਤੇ ਨੂੰ ਤੈਅ ਕਰਕੇ ਛੈਨ ਸ਼ਾਹ ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ ਹਾਂ ਔਰ ਸ਼ਰਧਾ ਦੇ ਨਾਲ ਭਰੋਸੇ ਦੇ ਨਾਲ ਯਕੀਨ ਔਰ ਫੇਸ ਦੇ ਨਾਲ ਨਮਸਕਾਰ ਕਰਕੇ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਗੁਰੂ ਸਾਹਿਬ ਦੀ ਹਜ਼ੂਰੀ ਚ ਇਕੱਤਰ ਕਾਹਦੇ ਵਾਸਤੇ ਹੋਏ ਹਾਂ? ਪਰਮੇਸ਼ਰ ਨੇ 84 ਲੱਖ ਜੂਨ ਬਣਾਈ ਹੈ। ਇੱਕ ਇਨਸਾਨ ਦੀ ਜੂਨੀ ਹੈ ਜਿਹੜੀ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਬੈਠ ਸਕਦੀ ਹੈ। ਆਹ ਇਨਸਾਨੀ ਜਾਮਾ ਮਿਲਿਆ, ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਇਸ ਦੀ ਬਾਬਤ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਬਹੁਤ ਕੁਛ ਲਿਖਿਆ, ਬਹੁਤ ਵਡਿਆਈ ਕਰੀ ਹੈ, ਇਸ ਨੂੰ ਆਪਣੇ ਸਮਾਨ ਸਮਝਿਆ। ਜਿਹੜੇ ਭਗਤ ਹੋਏ ਹਨ ਉਹਨਾਂ ਨੇ ਮਨੁੱਖਾਂ ਦੇ ਸੰਬੰਧ ਦੁਆਰਾ ਪਰਮੇਸ਼ਰ ਨੂੰ ਪ੍ਰਾਪਤ ਕਰਕੇ ਫਿਰ ਮਨੁੱਖਾਂ ਦੇ ਦੀ ਵਡਿਆਈ ਕਰੀ ਹੈ। ਕਬੀਰ ਸਾਹਿਬ ਜੀ ਬਿਆਦਰੀ ਦੇ ਜਲਾਹੇ ਕਾਂਸ਼ੀ ਚ ਰਹਿਣ ਵਾਲੇ ਰਾਮਾਨੰਦ ਬਰਾਗੀ ਦੀ ਸੰਗਤ ਕਰੀ ਉਹਨਾਂ ਨੇ। ਪਹਿਲਾਂ ਗੁਰੂ ਹੈ ਫਿਰ ਗੁਰੂ ਦੀ ਸੰਗਤ ਕਰੀ ਦੀ ਹੈ। ਜੇ ਗੁਰੂ ਏ ਨਹੀਂ ਹੈ ਕਿਤਨੀ ਸੰਗਤ ਕਰੀ ਜਾਓ ਕੁਛ ਪ੍ਰਾਪਤ ਨਹੀਂ ਹੋਵੇਗਾ। ਦੱਸਿਆ ਵੇ ਬੇਪੀਰੇ ਦੀ 100 ਸਾਲ ਦੀ ਰਿਆਜ਼ਤ ਯਾਨੀ ਸੰਗਤ ਯਾਨੀ ਉਹਦੇ ਕੋਲ ਉੱਠਣਾ ਬੈਠਣਾ। ਗੁਰੂ ਵਾਲੇ ਦੀ ਇੱਕ ਘੜੀ ਸੰਗਤ ਕਰ ਲੋ ਉਦੋਂ 10 ਗੁਣਾ ਫਲ ਜਾਦੇ ਆ, 10 ਗੁਣਾ। ਤਪੱਸਿਆ ਨਾਲੋਂ ਸੰਗਤ ਦਾ ਬਹੁਤ ਵੱਡਾ ਫਲ ਹੈ। ਠੀਕ ਹੈ, ਤਪੱਸਿਆ ਕਰਨੀ ਬੜੀ ਔਖੀ ਹੈ, ਇਹਨੂੰ ਜੋਹਦ ਕਹਿੰਦੇ ਨੇ। ਜੋਹਦ ਜਿਹੜੀ ਸੰਗਤ ਹੈ ਇਸ ਨੂੰ ਰਿਆਜ਼ਤ ਕਹਿੰਦੇ ਨੇ। ਪ੍ਰੇਮ ਨਾਲ ਪ੍ਰੇਮਾ ਭਗਤੀ ਸੁਰਤ ਸ਼ਬਦ ਯੋਗ ਔਰ ਇਸ ਤਰ੍ਹਾਂ ਦੇ ਨਾਲ ਜਿਹੜੀ ਸੰਗਤ ਹੈ ਇਹਦਾ ਤਾਂ ਬਹੁਤ ਵੱਡਾ ਫਲ ਹੈ। ਆਓ ਮੈਂ ਤੁਹਾਨੂੰ 33 ਯੁੱਗ ਦੀ ਇੱਕ ਘਟਨਾ ਸੁਣਾਉਣਾ। ਤ੍ਰੇਤੇ ਯੁੱਗ ਦੇ ਵਿੱਚ ਚੱਕਰਵਰਤੀ ਰਾਜਾ ਜਨਕ ਉਸਨੇ ਮਹਾਂਪੁਰਸ਼ਾਂ ਦੀ ਸੰਗਤ ਕਰੀ। ਮਹਾਂਪੁਰਸ਼ ਬਹੁਤ ਕਿਸਮ ਦੇ ਹੁੰਦੇ ਨੇ, ਬਹੁਤ ਕੋਟੀਆਂ ਦੇ ਵੀ ਹੁੰਦੇ ਨੇ, ਬਹੁਤ ਅਵਸਥਾ ਦੇ ਵੀ ਹੁੰਦੇ ਨੇ। ਅੱਜ ਕੱਲ ਦਾ ਜ਼ਮਾਨਾ ਇਹੋ ਜਿਹਾ ਆ ਗਿਆ ਜੇ ਕੋਈ ਇਨਸਾਨ ਸ਼ਕਤੀ ਦਿਖਾ ਦੇਵੇ ਨਾ ਹੁਣ ਸਾਰੀ ਦੁਨੀਆ ਉਸਦਾ ਪਾਣੀ ਭਰਨ ਲੱਗ ਜਾਵੇਗੀ। ਹਾਲਾਂਕਿ ਸ਼ਕਤੀ ਕੋਈ ਗੱਲ ਨਹੀਂ ਹੈ, ਇਤਨੀ ਦੁਨੀਆ ਥੱਲੇ ਗਿਰ ਗਈ ਪਰਮਾਰਥ ਕੰਨੀਓ। ਬੜੀਆਂ ਬੜੀਆਂ ਸ਼ਕਤੀਆਂ ਵਾਲਿਆਂ ਨੂੰ ਕੋਈ ਨਹੀਂ ਸੀ ਪੁੱਛਦਾ ਪਿਛਲੇ ਯੁੱਗਾਂ ਦੇ ਵਿੱਚ। ਹਕੀਕਤ ਨੂੰ ਜਾਣੀ ਜਿਹੜੇ ਆਤਮਦਰਸ਼ੀ ਮਹਾਂਪੁਰਸ਼ ਜਿਨ੍ਹਾਂ ਨੂੰ ਤੱਤ ਵੇਤੇ ਵੀ ਕਿਹਾ ਜਾਂਦਾ, ਬਰਮ ਗਿਆਨੀ ਵੀ ਕਿਹਾ ਜਾਂਦਾ, ਆਰਫ ਵੀ ਕਹਿੰਦੇ ਨੇ ਉਹਨਾਂ ਨੂੰ, ਉਹ ਹੁੰਦੇ ਨੇ ਜਾਗਦੇ, ਇੱਕ ਪਏ ਹੁੰਦੇ ਨੇ ਸੁੱਤੇ। ਹੁਣ ਇਹ ਪਛਾਣ ਆਪਾਂ ਨੂੰ ਨਹੀਂ ਹੈ, ਜਾਂ ਤਾਂ ਆਪਣਾ ਗੁਰੂ ਜਾਣਦਾ ਜਿਹੜਾ ਸਾਹਮਣੇ ਤਖ਼ਤ ਤੇ ਬਿਰਾਜਮਾਨ ਪ੍ਰਕਾਸ਼ ਹੈ, ਜਾਂ ਇਹਦੇ ਵਿੱਚ ਭੇਦ ਹੋਏ ਹੋਏ ਨੇ ਜਿਹੜੇ ਤਰਕਾਲੀ ਸਿੱਖ, ਉਹ ਜਾਣਦੇ ਨੇ। ਆਨਮਤਾਂ ਦੇ ਵਿੱਚ ਵੀ ਗੁਰੂ ਹੁੰਦੇ ਨੇ, ਉਹ ਵੀ ਤਰਕਾਲੀ, ਉਹ ਵੀ ਜਾਣਦੇ ਹੁੰਦੇ ਨੇ ਸਭ ਕੁਛ। ਉਹ ਇਸ ਤਰ੍ਹਾਂ ਦੇ ਨਾਲ ਸੁੱਤਾ ਪਿਆ ਕੌਣ ਹੈ ਜਿਹੜਾ ਅਜੇ ਆਤਮਾ ਦੇ ਵਿੱਚ ਲੈ ਨਹੀਂ ਹੋਇਆ? ਆਤਮਾ ਚ ਲੈ ਕੀ ਹੋਣਾ? ਕੀ ਸਰੀਰ ਲੈ ਹੋਣਾ? ਕੀ ਪਦਾਰਥ ਲਾਏ ਹੋਣੇ ਨੇ? ਕੀ ਚੌਧਰ ਲਾਏ ਹੋਣੀ ਹੈ? ਕੀ ਰਾਜ ਭਾਗ ਲਾਏ ਹੋਣਾ? ਨਹੀਂ, ਇਸ ਦੇ ਅੰਦਰ ਜਿਹੜੀ ਇੱਕ ਚੀਜ਼ ਹਰਕਤ ਕਰਦੀ ਹੈ ਨਾ, ਜਿਹਨੂੰ ਫੁਰਨਾ ਬਹੁਤਾ, ਉਸਨੂੰ ਆਪਾਂ ਮਨ ਕਰਕੇ ਜਾਣਦੇ ਹਾਂ। ਮੇਰਾ ਮਨ ਬੜਾ ਦੁਖੀ ਹੈ, ਦੋ ਹੋ ਗਏ ਲੈ ਇੱਥੇ ਹੀ, ਜਿੱਥੇ ਦੋ ਚੀਜ਼ਾਂ ਨੇ ਉੱਥੇ ਕਦੇ ਸੁੱਖ ਹੋਇਆ? ਜਿੱਥੇ ਦੋ ਚੀਜ਼ਾਂ ਨੇ ਘਸਣ ਲੱਗ ਜਾਣਗੀਆਂ। ਤੁਸੀਂ ਆਹ ਲੱਕੜੀਆਂ ਲੈ ਲਓ ਦੋ, ਜੇ ਤਾਂ ਇਕੱਲੀ ਇਕੱਲੀ ਹੈ ਤਾਂ ਠੀਕ ਹੈ, ਤੁਸੀਂ ਦੋ ਲੱਕੜੀਆਂ ਲੈ ਕੇ ਘਸਾਉਣ ਲੱਗ ਜਾਓ, ਅੱਗ ਨਿਕਲ ਆਊਗੀ, ਅੱਗ ਨਿਕਲ ਆਊ, ਜਲ ਜਾਣਗੀ। ਔਰ ਇਸੇ ਤਰ੍ਹਾਂ ਜਿਹੜਾ ਆਤਮਦਰਸ਼ੀ ਹੈ ਨਾ, ਆਤਮਾ ਇਕੱਲਾ ਹੀ ਹੈ, ਦੋ ਨਹੀਂ ਹਨ। ਦੂਜੀ ਤਾਂ ਉਹਦੀ ਫਿਰ ਮਾਇਆ ਹੈ। ਜੇ ਤੂੰ ਮਾਇਆ ਨੂੰ ਨਾਲ ਰੱਖੇਗਾ ਨਾ, ਮਾਇਆ ਕੀ ਹੈ? ਫੁਰਨਾ। ਤੂੰ ਫੁਰਨਾ ਨਾ ਕਰ, ਮਾਇਆ ਤੈਨੂੰ ਪੋਹ ਨਹੀਂ ਸਕਦੀ। ਜਦ ਤੂੰ ਫੁਰਨਾ ਕਰਦਾ ਫਿਰ ਮਾਇਆ ਘਰ ਕਰਦੀ ਹੈ। ਉਹ ਆਤਮਦਰਸ਼ੀ, ਆਤਮਾ ਇੱਕੋ ਹੀ ਹੈ, ਆਤਮਾ ਨਾਲੇ ਜਾਗਦਾ। ਇਹ ਜਿਹੜੇ ਤਿੰਨ ਗੁਣ ਪਦਾਰਥ ਨੇ ਨਾ, ਇਹ ਸੁੱਤੇ ਪਏ ਨੇ। ਹੁਣ ਇਸ ਵਿਚਾਰ ਨੂੰ ਕੋਈ ਕੋਈ ਮਹਾਂਪੁਰਸ਼ ਜਾਣਦੇ ਨੇ, ਜਿਹੜੇ ਤੱਤ ਵੇਤੇ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਨੇ, ਕਈ ਬਿਹਾਰੀਆਂ ਦੀ ਵੀ ਸੰਗਤ ਕਰਦੇ ਨੇ, ਜਾਂ ਵਡਿਆਈ ਛਡਿਆਈ ਜੀ ਇਹਨਾਂ ਦੀ ਵੀ ਸੰਗਤ ਕਰਦੇ ਨੇ। ਮੈਨੂੰ ਇੱਕ ਕੋਈ ਕਹਿੰਦਾ ਆ ਕੇ, ਕਹਿੰਦਾ ਇੱਕ ਮਹਾਤਮਾ ਹੈ, ਫੂਕ ਮਾਰ ਕੇ ਹੱਥ ਤੋਂ ਸਵਾਹ ਉਡਾ ਦਿੰਦਾ। ਮਖਾ ਸਵਾਹ ਤਾਂ ਸਿਵਿਆਂ ਚ ਬਥੇਰੀ ਉੱਡਦੀ ਹੈ, ਜੇ ਉਹਨੇ ਹੱਥ ਤੋਂ ਸਵਾਹ ਉਡਾਤੀ, ਸਵਾਹ ਤਾਂ ਮਜ਼ਾਰੀ ਵੀ ਉਡਾ ਦਿੰਦਾ। ਉਹ ਸਵਾਹ ਉਡਾਉਣ ਵਾਲਾ ਮਜ਼ਾਰੀ ਤੁਹਾਡੀਆਂ ਗਲੀਆਂ ਦੇ ਵਿੱਚ ਗਾਰਾ ਕਿਉਂ ਵੱਧਦਾ ਫਿਰਦਾ? ਮੋਢੇ ਚ ਝੋਲੀ ਪਾਈ ਹੋਈ ਹੈ। ਉਹ ਜੇ ਇਹ ਗੱਲ ਇਹੀ ਸ਼ਾਂਤੀ ਹੈ ਤਾਂ ਫਿਰ ਉਹੀ ਸਭ ਕੁਛ ਹੋਇਆ। ਮਕਾਨ ਨਹੀਂ, ਇਹ ਵਿਚਾਰ ਜੇ ਉਰੇ ਆ, ਆਪਣੀ ਜਿਹੜੀ ਮਦਾਨੀ ਹੈ ਨਾ, ਪਾਣੀ ਚ ਪਾਈ ਹੋਈ ਹੈ, ਜਾਂ ਪਾਣੀ ਚ, ਜਾਂ ਸੁੱਤੇ ਪਏ ਜਿਹੜੇ ਮਹਾਂਪੁਰਸ਼ ਨੇ ਉਹਨਾਂ ਦੀ ਸੰਗਤ ਕਰਦੇ ਆ, ਉਹ ਵੀ ਪਾਣੀ ਚ ਹੀ ਮਦਾਨੀ ਹੈ। ਇਹ ਆ ਤਾਂ ਗੁਰਬਾਣੀ ਜਾਗਦੀ ਹੈ, ਜਾਂ ਫਿਰ ਜਿਹੜੇ ਗੁਰਬਾਣੀ ਦੇ ਵਿੱਚ ਭੇਦ ਹੋਏ ਹੋਏ ਨੇ ਮਹਾਂਪੁਰਸ਼, ਜਾਂ ਗੁਰਸਿੱਖ, ਅੱਖਰਾਂ ਚ ਹੀ ਫਰਕ ਹੋਇਆ, ਜਾਂ ਫਿਰ ਉਹਨਾਂ ਦੀ ਸੰਗਤ ਦੁਆਰਾ ਉਹ ਜਾਗਦੇ ਨੇ। ਜਿਹਨੇ ਪਾਣੀ ਚ ਵਧਾਣੀ ਪਾ ਲਈ ਪਾਈ ਰੱਖੋ। ਤੁਸੀਂ ਚਾਹੇ ਚਾਰ ਯੁੱਗ ਪਾਣੀ ਚ ਮਧਾਣੀ ਪਾ ਕੇ ਰਿੜਕੀ ਜਾਓ, ਮਧਾਣੀ ਵੀ ਘਸਜੂ, ਰੱਸੀ ਵੀ ਘਸਜੂ, ਪਰ ਮੱਖਣੀ ਨੀ ਨਿਕਲਣੀ। ਜੇ ਤੈ ਜਾਗਦਾ ਕੌਣ ਹੈ? ਜਾਗਦਾ ਆਤਮਾ। ਜੇ ਤੈ ਸੁੱਤੇ ਪਏ ਮਹਾਤਮਾ ਦੇ ਨਾਲ ਮਧਾਣੀ ਪਾ ਲਈ, ਸੰਗਤ ਕਰਨੀ ਸ਼ੁਰੂ ਕਰ ਦਿੱਤੀ, ਉਹ ਤਾਂ ਆਪ ਸੁੱਤਾ ਪਿਆ, ਤੈਨੂੰ ਕਿਵੇਂ ਜਗਾ ਦੂਗਾ? ਤੈਨੂੰ ਜਾਗਰਤ ਅਵਸਥਾ ਦੇ ਵਿਚ ਕਿਵੇਂ ਲੈ ਜਾਵੇਗਾ? ਹਾਂ, ਤੇਰੇ ਅੰਦਰ ਇੱਕ ਵਸਤੂ ਆ ਜਿਹੜੀ ਜਾਗਰ ਅਵਸਥਾ ਨੂੰ ਪਛਾਣੇਗੀ। ਉਹ ਕੀ ਹੈ? ਉਸ ਨੂੰ ਰੂਹ ਕਹਿੰਦੇ ਨੇ ਇਸਲਾਮ ਦੇ ਵਿਚ। ਹਿੰਦੂ ਮਤ ਦੇ ਵਿਚ ਉਸ ਨੂੰ ਜੀਵ ਕਹਿੰਦੇ ਨੇ, ਜੀਵ ਆਤਮਾ, ਤੇ ਅੰਗਰੇਜ਼ੀ ਦੇ ਵਿਚ ਉਸ ਨੂੰ ਸੋਲ ਕਹਿੰਦੇ ਨੇ। ਹੋਰ ਵੀ ਮਤ ਬਹੁਤ ਨੇ, ਉਹਨਾਂ ਚ ਆਪੋ ਆਪਣੇ ਨਾਂ ਨੇ ਪਰਮੇਸ਼ਰ ਦੇ। ਉਹ ਚੀਜ਼ ਹੈ ਜਾਗਦੀ, ਆਪਣੇ ਅੰਦਰ ਵੀ ਇੱਕ ਚੀਜ਼ ਜਾਗਦੀ ਹੈ। ਉਹ ਕੌਣ ਹੈ? ਉਹ ਹੈ ਜੀਵ ਆਤਮਾ। ਇੱਥੇ ਜੀਵ ਔਰ ਆਤਮਾ ਕਿਉਂ ਕਿਹਾ? ਇਸਲਾਮ ਦੇ ਵਿਚ ਸਿਰਫ ਰੂਹ ਕਹੀ ਹੈ। ਉਹ ਜਿਹੜਾ ਆਤਮਾ ਹੈ ਨਾ, ਉਹਨੇ ਸਰੀਰ ਦੀ ਸੰਗਤ ਕਰਕੇ, ਇਹ ਸਰੀਰ ਹੈ ਜੀਵ, ਇਹਦੇ ਤੇ ਜੀਵਪਣਾ ਲਾਗੂ ਹੁੰਦਾ। ਉਹ ਫਿਰ ਜਿਹੜੀ ਰੂਹ ਹੈ ਉਹਦੇ ਤੇ ਜੀਵਪਣਾ ਲਾਗੂ ਹੋ ਗਿਆ। ਜੀਵ ਔਰ ਆਤਮਾ, ਆਤਮਾ ਤੋਂ ਵਿਛੜ ਕੇ ਆਤਮਾ ਜੀਵ ਬਣ ਗਿਆ। ਜੀਵ ਫਿਰ ਜੰਮਦਾ ਮਰਦਾ, ਕਦੇ ਆਤਮਾ ਵੀ ਜੰਮਦਾ ਮਰਦਾ ਦੇਖਿਆ ਕਿਸੇ ਨੇ? ਲੈ ਲਓ, ਆਤਮਾ ਤਾਈ ਤਾਂ ਆਪਾਂ ਨੇ ਕਿੱਥੇ ਜਾਣਾ? ਨਾ ਮੈਂ ਤੁਹਾਨੂੰ ਦਿਖਦੀ ਗੱਲ ਸੁਣਾ ਦਿੰਦਾ। ਆਪਣੇ ਸਾਹਮਣੇ ਆਕਾਸ਼ ਖੜਾ, ਖੜਾ ਨਹੀਂ ਆਕਾਸ਼, ਇਹ ਕਦੇ ਜੰਮਦਾ ਮਰਦਾ ਦੇਖਿਆ? ਕਦੇ ਆਕਾਸ਼ ਨੂੰ ਵੀ ਸ਼ੀੜੀ ਤੇ ਪਾਈ ਲਈ ਜਾਂਦੇ ਦੇਖੇ ਨੇ? ਸ਼ਮਸ਼ਾਨ ਭੂਮਿਕਾ ਚ ਨੂੰ ਵੀ ਇਹਨੂੰ ਫੂਕ ਕੇ ਆਉਣਾ? ਨੀ ਇਹਦੇ ਚ ਹੈ ਹੀ ਨੀ ਹੈਗਾ। ਹਾਲਾਂਕਿ ਸੂਨ ਹੈ, ਇਹ ਕੋਈ ਸਾਰ ਨਹੀਂ ਸਕਦਾ। ਹਾਂ, ਇਹਦੇ ਵਿਚ ਪਰਮੇਸ਼ਰ ਦੀ ਮਾਇਆ ਫਿਰਦੀ ਹੈ। ਪਰਮੇਸ਼ਰ ਆ ਚਿਤਾਕਾਸ਼, ਬਹੁਤ ਨਾਮ ਨੇ ਉਸਦੇ। ਉਹ ਚਿਤਾਕਾਸ਼ ਆ, ਇਹ ਆਕਾਸ਼ ਹੈ। ਚਿਤਾ ਨਾਮ ਹੈ ਚੇਤਨ ਦਾ, ਚੇਤਨ ਕੀ ਜਿਹੜੀ ਹਰਕਤ ਕਰਦੀ ਹੋਵੇ। ਆਕਾਸ਼ ਵੀ ਹਰਕਤ ਕਰਦਾ, ਆਪਾਂ ਤਾਂ ਕਰਦੇ ਹਾਂ ਜੇ, ਪਰ ਇਹ ਨਹੀਂ ਕਰਦਾ। ਜਿਹੜਾ ਆਪਣੇ ਵਿੱਚ ਹਰਕਤ ਕਰਦਾ ਨਾ, ਉਹ ਆਤਮਾ ਤੋਂ ਵਿਛੜ ਕੇ ਜੀਵ ਬਣਿਆ ਹੋਇਆ। ਦੇਖ ਲਓ ਕਦਾ ਇਹ ਪਰਮੇਸ਼ਰ ਤੋਂ ਵਿਛੜਿਆ ਹੋਇਆ। ਜਦ ਇਹ ਪਰਮੇਸ਼ਰ ਨੂੰ ਮਿਲ ਜਾਏਗਾ ਨਾ, ਫਿਰ ਆਇਆ ਆਕਾਸ਼ ਤੋਂ ਇਹ ਅੱਗੇ ਲੱਗ ਜਾਵੇਗਾ। ਹੁਣ ਤਾਂ ਆਪਾਂ ਆਇਆ ਆਕਾਸ਼ ਚ ਜੰਮਦੇ ਹਾਂ, ਇਸੇ ਚ ਕੰਮ ਕਰਦੇ ਹਾਂ, ਇਸੇ ਚ ਲੜਾਈਆਂ ਝਗੜੇ ਕਰਦੇ ਹਾਂ, ਇਸੇ ਚ ਰਾਗ ਦੁਆਇਸ਼ ਕਰਦੇ ਹਾਂ, ਇਸੇ ਚ ਮੇਰਾ ਤੇਰਾ ਆਉਂਦਾ ਹੈ, ਸਭ ਕੁਛ ਇਸ ਆਕਾਸ਼ ਦੇ ਵਿੱਚ ਹੈ। ਜਿੰਨਾ ਚਿਰ ਤੂੰ ਇਹ ਆਕਾਸ਼ ਦੇ ਵਿਚ ਰਹੇਗਾ ਨਾ, ਇਹ ਤੇਰੇ ਤੇ ਜਿਹੜਾ ਲਾਗੂ ਹੈ ਨਾ ਕਾਨੂੰਨ ਪਰਮੇਸ਼ਰ ਦਾ, ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਜਿਹੜੇ ਆਤਮਦਰਸ਼ੀ ਨੇ ਗੁਰਸਿੱਖ, ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਨਾਮ ਦਾ ਅਭਿਆਸ ਕਰਿਆ, ਇਹ ਜਿਹੜਾ ਆਕਾਸ਼ ਆ ਇਸ ਨੂੰ ਪਿੱਛੇ ਛੱਡ ਦਿੱਤਾ। ਜਿਹੜਾ ਰੱਬ ਦਾ ਦੇਸ਼ ਆ ਚਿਤਾਕਾਸ਼ ਨਿਰਾਕਾਰ, ਉੱਥੇ ਚਲੇ ਗਈ ਸੁਰਤ ਉਹਦੀ। ਸੁਰਤ ਸਰੀਰ ਦੇ ਸੰਬੰਧ ਕਰਕੇ ਜਾਵੇਗੀ, ਉਹ ਨਹੀਂ ਜਾਣੀ ਹੈ ਨਾ ਗਰੀਬ ਦੀ, ਨਾ ਅਮੀਰ ਦੀ, ਨਾ ਰਾਜੇ ਦੀ, ਨਾ ਰਾਣੇ ਦੀ। ਜਿਹੜਾ ਗੁਰੂ ਵਾਲਾ ਬਣ ਕੇ, ਗੁਰੂ ਕੋਲੋਂ ਫਿਰ ਨਾਮ ਮਿਲੇਗਾ, ਨਾਮ ਨਾਮ ਵੀ ਦੋ ਨੇ, ਅੱਖਰ ਉਹੀ ਨੇ। ਇੱਕ ਤਾਂ ਹੈ ਜਾਪ, ਇੱਕ ਹੈ ਅਜਪਾ। ਇੱਕ ਵਰਣਾਤਮਕ ਧੁਨ ਹੈ, ਇੱਕ ਆਤਮਕ ਧੁਨ ਹੈ। ਧੁਨ ਨਾਮ ਹੈ ਆਵਾਜ਼ ਦਾ। ਜਿਵੇਂ ਆਪਾਂ ਕਲਗੀਧਰ ਮਹਾਰਾਜ ਜੀ ਦੇ ਨਾਦੀ ਪੁੱਤਰ ਹਾਂ, ਨਾਦੀ ਕੀ ਆਵਾਜ਼ ਸ਼ਬਦ ਆਓ ਇਸ ਤਰ੍ਹਾਂ ਦੇ ਨਾਲ। ਜਿਹੜਾ ਜਾਗਦੇ ਮਹਾਂਪੁਰਸ਼ਾਂ ਦੀ ਸੰਗਤ ਕਰੋ, ਜਾਗਦੇ ਕਿਸੇ ਮਤ ਦਾ ਕੋਈ ਮਹਾਂਪੁਰਸ਼ ਹੈ, ਚਾਹੇ ਗ੍ਰਸਤੀ ਹੈ ਚਾਹੇ ਤਿਆਗੀ ਹੈ, ਜਾਂ ਉਹ ਆਤਮਾ ਦੇ ਵਿੱਚ ਲਾਇਆ ਹੋ ਜਾਵੇਗਾ, ਸਮਝੋ ਜਾਗਦਾ ਹੈ। ਆ ਜਿਹੜੀ ਗੁਰਬਾਣੀ ਹੈ ਨਾ, ਇਲਾਹੀ ਕਲਾਮ, ਇਹ ਜਾਗਦੇ ਮਹਾਂਪੁਰਸ਼ਾਂ ਦੀ ਹੈ। ਗੁਰੂ ਵੀ ਜਾਗਦਾ, ਗੁਰੂ ਤਾਂ ਹਮੇਸ਼ਾ ਹੀ ਜਾਗਦਾ ਨਾ, ਪਰ ਭਗਤ ਉਤਨਾ ਚਿਰ ਜਾਗਦਾ ਜਿਤਨਾ ਚਿਰ ਸਰੀਰ ਹੈ। ਜਾਂ ਸਰੀਰ ਉਸਦਾ ਖਤਮ ਹੋ ਜਾਵੇਗਾ ਨਾ, ਫਿਰ ਉਹ ਬਦੇਹ ਮੁਕਤ ਚ ਚਲਾ ਜਾਵੇਗਾ, ਫਿਰ ਉਸ ਉਹ ਆਤਮਾ ਹੀ ਰਹਿ ਜਾਵੇਗਾ। ਬਸ ਉਹ ਜੋ ਕੁਛ ਬਾਣੀ ਉਚਾਰਨ ਕਰਦਾ ਆਤਮਾ ਚ, ਉਹ ਆ ਕੇ ਸਰੀਰ ਚ ਕਰਦਾ। ਨਿਰਾਕਾਰ ਨੇ ਸਰਗੁਣ ਹੋ ਕੇ ਬਾਣੀ ਉਚਾਰਨ ਕਰੀ ਹੈ ਨਾ। ਉਹ ਜੋ ਆਵਾਜ਼ ਨਿਕਲੇਗੀ ਸਰੀਰ ਚੋਂ ਨਿਕਲੇਗੀ, ਜਿਹਾ ਜਿਹਾ ਇਨਸਾਨ ਉਹੀ ਜੀ ਆਵਾਜ਼ ਨਿਕਲੇਗੀ। ਜਿਹੜਾ ਆਤਮਦਰਸ਼ੀ ਹੈ ਉਹ ਸਮਝੋ ਸਰੀਰ ਚ ਆ ਕੇ ਵੀ ਆਤਮਾ ਦੀ ਆਵਾਜ਼ ਕੱਢੇਗਾ, ਜੋ ਅੰਦਰ ਵੀ ਉਹਦੇ ਆਤਮਾ ਹੈ, ਲੈ ਵੀ ਆਤਮਾ ਦੇ ਵਿੱਚ ਹੀ ਹੈ। ਜਿਹੜੇ ਸਰੀਰ ਨੇ ਕੋਸ਼ ਕਾਸ ਨੇ ਜਿਹੜੇ ਤੱਤ ਫੱਤ ਜੇ, ਇਹ ਸਾਰੇ ਪਿੱਛੇ ਰਹਿ ਜਾਂਦੇ ਨੇ। ਜਿਵੇਂ ਬੱਚਾ ਪੜ੍ਹਾਈ ਛੱਡਦਾ ਛੱਡਦਾ ਸਾਰੀ ਪੜ੍ਹਾਈ ਪਿੱਛੇ ਛੱਡ ਦਿੰਦਾ। ਆਹ ਸੰਗਤ ਦਾ ਬਹੁਤ ਵੱਡਾ ਫਲ ਹੈ। ਰਾਜਾ ਜਨਕ ਜੀ ਬਰਮ ਗਿਆਨੀ ਸਿੱਖ ਹੋਏ ਨੇ, ਸੀਗੇ ਤ੍ਰੇਤੇ ਯੁੱਗ ਦੇ ਵਿੱਚ ਹੋਏ ਨੇ। ਉਹ ਦੇਖ ਲੋ ਚੱਕਰਵਰਤੀ ਰਾਜਾ ਸੀ ਨਾਲੇ, ਰਾਜ ਭਾਗ ਦਾ ਗਰੀਬੀ ਅਮੀਰੀ ਦਾ ਸੰਬੰਧ ਪਰਮਾਰਥ ਨਾਲ ਨਹੀਂ ਹੈ, ਇਹ ਤਾਂ ਬਿਹਾਰ ਨਾਲ ਹੈ। ਇਸੇ ਮਨ ਨੇ ਬਿਹਾਰ ਫੜਨਾ, ਇਸੇ ਮਨ ਨੇ ਆਤਮਾ ਫੜਨਾ, ਕੋਈ ਹੋਰ ਮਨ ਖਰੀਦ ਕੇ ਨਹੀਂ ਲਿਆਉਣਾ। ਜੇ ਮਨ ਹੋਰ ਖਰੀਦ ਕੇ ਜੇ ਆਤਮਾ ਵੀ ਕਿਤੇ ਵਿਕਦਾ ਹੋਵੇ, ਦੁਕਾਨਾਂ ਤੇ ਜਿਵੇਂ ਹੀਰੇ ਆਦਿ ਵਿਕਦੇ ਨੇ, ਹੋਰ ਪਦਾਰਥ ਵਿਕਦੇ ਨੇ, ਤਾਂ ਫਿਰ ਆ ਜਿਹੜੇ ਰਾਜੇ ਰੋਕ ਨੇ ਖਰੀਦ ਲੈਣ, ਫਿਰ ਆਪਾਂ ਤਾਂ ਰਹਿ ਗਏ ਗਰੀਬਾਂ ਨੂੰ ਵਿਚਾਰਿਆਂ ਨੂੰ, ਫਿਰ ਕਿੱਥੇ ਆਤਮਾ। ਨਹੀਂ, ਆਤਮਾ ਤਾਂ ਪ੍ਰੇਮ ਦੇ ਅਧੀਨ ਹੈ, ਚਾਹੇ ਗਰੀਬ ਹੈ ਚਾਹੇ ਅਮੀਰ ਹੈ ਚਾਹੇ ਰਾਜਾ ਹੈ ਚਾਹੇ ਰਾਣਾ, ਇੱਥੇ ਕੋਈ ਹੱਦ ਨਹੀਂ ਹੈ ਬਈ ਫਲਾਨੇ ਨੂੰ ਇਹ ਮਿਲੇਗਾ ਨਹੀਂ। ਚੱਕਰਵਰਤੀ ਰਾਜਾ ਸੀ, ਦੇਖ ਲਓ ਜਿਹੜਾ ਬ੍ਰਹਮ ਗਿਆਨੀ ਹੈ ਨਾ, ਉਹਨੂੰ ਕਹਿੰਦੇ ਕਰਨਾ ਧਰਨਾ ਨਹੀਂ ਫਿਰ ਕੁਛ ਹੁੰਦਾ। ਜਿਵੇਂ ਐਮਏ ਦੀ ਡਿਗਰੀ ਬੱਚੇ ਨੇ ਲੈ ਲਈ, ਫਿਰ ਕਿਤਾਬਾਂ ਨਹੀਂ ਪੜ੍ਹੇਗਾ ਉਹ, ਨਹੀਂ ਫਿਰ ਉਹਨਾਂ ਦਾ ਤਾਂ ਉਹ ਫਾਇਦਾ ਕੀ, ਮਾਇਆ ਮਾਇਆ ਮਿਲੇਗੀ ਉਸ ਨੂੰ। ਜਿਹੜੇ ਆਤਮਦਰਸ਼ੀ ਨੇ ਉਹ ਫਿਰ ਆਤਮਾ ਦਾ ਆਨੰਦ ਔਰ ਰਸ ਲੈਂਦੇ ਨੇ। ਆਤਮ ਰਸ ਜੇ ਜਾਣ ਹੀ, ਜਿਹਨੇ ਜਾਣਿਆ ਉਹੀ ਆਤਮ ਰਸ ਲਵੇਗਾ ਨਾ, ਜਿਹਨੇ ਜਾਣਿਆ ਹੀ ਨਹੀਂ ਉਹ ਕਿੱਥੋਂ ਲੈ ਲੂਗਾ। ਜਿਹਨੇ ਵਸਤੂ ਦੇਖੀ ਹੀ ਨਹੀਂ ਤਾਂ ਉਸ ਦੀ ਪਰਖ ਕੈਸੇ ਦੱਸ ਦੇਵੇਗਾ ਵੀ ਇਹੀ ਜੀ ਹੈ, ਦੇਖੀ ਤਾਂ ਹੈ ਨਹੀਂ, ਉਹ ਤਾਂ ਭੁਲੇਖਾ ਹੀ ਰਹੂ। ਆਓ ਦੱਸਿਆ ਵੀ ਆਤਮ ਰਸ ਜੇ ਜਾਣ ਹੀ ਸੋਆ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਦ। ਪ੍ਰਭ ਕੌਣ ਹੈ, निराकार नहीं कलंगी तो रहे ही ना कहते भी मेरे विच परमता हो रह गया सी नहीं वो निराकार तो सरगुण होए हुए सी शरीर पासदा ती थी निराकार ही शरीर बगैर कोई कर्तव्य नहीं हुंदा शरीर बगैर कोई बिहार नहीं चलता है प्रभु में निराकार वाहिगुरु है जड़ा मेरा स्वरूप असली मोह है मेरे विच और तास में वो जड़ा खालसा सिख है जा भगत है जा संत है जा फकीर है बहुत नाम ने मात्र जिन्ना भी कहते फर्क नहीं है हूं इतने शरीर आप लेना आप ज्ञानी लोग जी पंक्ति लिखी हुई है सतगुरु की आप ज्ञानी लोग जे तो अपनी सुरत आत्मा के लाए हुई हो आप तिना शरीर और नाम प्रपंच तो अगे गए हुईए आप गल अनुभव हो जाए जो कही है पर यह अपने अंदर है ही नहीं आपू होनी नहीं होनी नहीं गुरु साहब ने गुरबाणी के लिखा हरका सेवक हरका सेवक हर ही जेहा भेद ना जाणो मानस देहा हूं आप भेद जानना भेद क्यों जान दिया तेरा अपना चक नहीं होया जे आप ज्ञानी हाँ अपनी जेड़ी मनावता चम दृष्टि अपनी आप चम नहीं परख करते सम दृष्टि नहीं सम कौन है आत्मा जेड़े गुरसिख की सम दृष्टि होगी ना हूं वो जानता इस गल सेवक परमेश्वर वर्गा क्यों है आप शरीर नू अगे ले लेने कबीर जलाहा एक वे रब बन जूगा ठीक है शरीर ने रब नहीं बनना है और जेड़ा जीव आत्मा तो भुल के जीव बनिया होया ना उसने बनना उसे दा पुत्र है जिहदी अंश हुंदी है वह अंश दे विच अंश मिलदी हुंदी है सब जानदे ने अजकल पढ़ी हुई दुनिया बहुत अंश जिन्ने पदार्थ ने सारे मिट्टी दी अंश ने आपां भी आ शरीर अपना मिट्टी है ये जिहड़ा हरकत करदा ना इहदे अंदर कोई चीज है वह मिट्टी नहीं है देखिया ना धूर सकेल के धूर मिट्टी नूं कहिंदे ने जिवें आ कुम्हार मिट्टी दे भांडे बना लैंदे ने कोई कहा जा कोई कुजी आ कोई कुजा कोई घड़ा कोई मटवा कोई कुसवा कोई बंदर आ कोई बिल्ली है पर है मिट्टी हूं आ दृष्टि चकनी है जेड़ी बिल्ली बिल्ली दृष्टि चक मिट्टी दृष्टि लियानी है यह बड़ी औखी है शरीर दृष्टि चक आत्मा दृष्टि लियानी है बड़ी औखी है बहुत मुश्किल है ये जागद्या की संगत करे बगैर नहीं प्राप्त होनी कदे भी और इस तरह के न जागदा है गुरु हर का सेवक हर ही जेहा जेड़ी अंसु है ना जेड़ा अपने अंदर हरकत करता है जिन्हों आप जो रूह कहने जा जीव कहने आत्मा ये निराकार वाहिगुरु की अंसु है जिहा जा वो है वो हजे ही है जिस तरह गुरु साहब जी ने लिखा कबहू साध संगत यह भाव है जिथे हूं आप बैठे गुरु की संगत उस स्थान ते बहर ना आवे अंतर होए ज्ञान प्रकाश ज्ञान की नू कहिंदे ने अपने आत्मा नू जान लेना अंतर होए ज्ञान प्रकाश उस स्थान का नहीं बनास, वो प्रणामी नहीं है। जेड़ा आत्मा है ना, वो बिनसंहार नहीं है। हां आकाश आ हिल सकता है, वो नहीं हिलेगा। मन तन नाम रते एक रंग, सदा वसे पार ब्रह्म के संग। हुण आपां पदार्थां दे संग च फिर वसदे आं, ते जिहड़ा होया जा होवेगा सिख, वो तां आत्मा दी संगत च रहेगा हमेशा, शरीर दे अंदर भी। मन तन नाम रते एक रंग, सदा वसे पार ब्रह्म के संग। फिर जद अगे आवेगा जां शरीर नूं छड्डेगा, जां शरीर हुंदिआं ज्यों जल मैं जल आए खटाना, त्यों ज्योति संग ज्योत समाना। केड़ी चीज समाई है? आत्मा। जड़ा हुण जीव है ना, ये फिर गुरु की कृपा द्वारा फिर आत्मा दे विच जाके लय हो जावे। समझो इसका मनुखा दे तारिया सफला हो गया, चाहे गरीब है चाहे अमीर है, चाहे राजा है चाहे राणा। प्रभ मैं मोह मैं तास मैं रंचक नाही भेद। कंगी तार महाराज कहते ओदे विच, ओ भी कहते मेरा ही स्वरूप है, मेरे तो ही लैला हो गया, थी मेरी कृपा द्वारा ही मेरे जाके मिल गया। बड़ो प्रेम दे नाल महाराज जी ने किसे मत दा चाहे कोई प्रेमी है जेड़ा निराकार वाहिगुरु दे विच भेद हो गया ਸਮਝੋ ਪਰਮੇਸ਼ਰ ਦਾ ਸਰੂਪ ਹੋ ਗਿਆ। ਜਿੰਨਾ ਚਿਰ ਉਹ ਸਰੀਰ ਦੇ ਵਿੱਚ ਰਹਿੰਦਾ ਹੈ ਉਸ ਦਾ ਨਾਮ ਗੁਰੂ ਸਾਹਿਬ ਜੀ ਨੇ ਜੀਵਨ ਮੁਕਤ ਆਖਿਆ। ਜਿਹਨੇ ਜਿਉਂਦੇ ਨੇ ਮੁਕਤ ਨਹੀਂ ਲਈ, ਮਰ ਕੇ ਮੁਕਤ ਨਹੀਂ ਹੋਵੇਗਾ। ਸਾਨੂੰ ਤਾਂ ਕੋਈ ਸੰਸਾ ਹੀ ਨਹੀਂ ਛੱਡਿਆ ਗੁਰੂ ਸਾਹਿਬ ਜੀ ਨੇ, ਬਾਣੀ ਨੇ ਕੋਈ ਸੰਸਾ ਨਹੀਂ ਛੱਡਿਆ। ਮਰਨ ਮੁਕਤ ਕਿਨ ਪਾਈ, ਇਹ ਤਾਂ ਸਾਰੇ ਹੀ ਮੁਕਤ ਹੋ ਗਏ। ਮਰੀ ਜਾਂਦੀ ਹੈ ਦੁਨੀਆ, ਮੁਕਤ ਹੋਈ ਜਾਂਦੀ ਹੈ, ਨਹੀਂ ਹੋਵੇਗੀ। ਜਿਹੜਾ ਜਿਉਂਦਾ ਆਤਮਾ ਦੇ ਵਿੱਚ ਮਿਲ ਜਾਵੇਗਾ ਨਾ, ਸਰੀਰ ਦੇ ਹੁੰਦਿਆਂ ਆਪਣੇ ਜੀਵ ਆਤਮਾ ਨੂੰ ਨਿਰਾਕਾਰ ਵਾਹਿਗੁਰੂ ਦੇ ਵਿੱਚ ਮਿਲਾ ਦੇਵੇਗਾ, ਉਹ ਮੁਕਤ ਹੋ ਗਿਆ। ਉਹਨੂੰ ਜੀਵਨ ਮੁਕਤ ਕਹਿੰਦੇ ਨੇ। ਜੀਵਨ ਮੁਕਤ ਸੋ ਆਖੀ ਹੈ, ਮਰ ਜੀਵੇ, ਮਰਿਆ ਦੁਨੀਆ ਕੰਨਿਓ ਮਰ ਗਿਆ, ਆਤਮਾ ਕੰਨੀ ਜਿਉਂ ਪਿਆ ਬੜੋ ਪ੍ਰੇਮ ਦੇ ਨਾਲ।
ਮਰ ਜੀਵੇ ਮਰਿਆ ਜੀ, ਮਰ ਜੀਵੇ ਮਰਿਆ ਜੀ,
ਸਰੀਰ ਦੇ ਹੁੰਦਿਆਂ ਨਿਰਾਕਾਰ ਵਾਹਿਗੁਰੂ ਦੇ ਵਿੱਚ ਭੇਦ ਹੋ ਗਿਆ, ਉਹਨੂੰ ਜੀਵਨ ਮੁਕਤ ਕਹਿੰਦੇ ਨੇ। ਫਿਰ ਉਹ ਨਾਇਤ ਖਾਂ ਰਾਹੀ ਹੋਇਆ ਸਲਾਮ ਦੇ ਵਿੱਚ ਆਰਫ ਬੰਦਾ, ਉਹ ਆਰਫ ਨੂੰ ਆਪਾਂ ਕਹਿ ਦਿੰਦੇ ਹਾਂ ਬਰਮ ਗਿਆਨੀ, ਉਹ ਆਰਫ ਕਹਿੰਦੇ ਨੇ। ਰਾਈ ਸੀ, ਰਾਈਆਂ ਦਾ ਕੰਮ ਹੁੰਦਾ ਸਬਜ਼ੀ ਲਾਉਣੀ। ਇੱਕ ਬੁੱਲਾ ਹੋਇਆ, ਬੁੱਲਾ ਉਹਦੀਆਂ ਕਾਫੀਆਂ ਵੀ ਨੇ। ਉਹਨੂੰ ਮੌਲਾ ਦੇ ਦੀਦਾਰ ਦੀ ਤੜਫ ਲੱਗੀ ਬਈ ਮਨੁੱਖਾਂ ਦੇ ਪ੍ਰਾਪਤ ਹੋਈ ਹੈ ਤੇ ਰੱਬ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਉਹ ਫਿਰਨਾ ਸ਼ੁਰੂ ਹੋਇਆ ਫਕੀਰਾਂ ਕੋ। ਹੁਣ ਉਹ ਘੰਟਾ ਦੱਸਦਾ ਵੀ ਮੈਂ ਮੌਲਾ ਦਾ ਦਰਸ਼ਨ ਕਰਨਾ ਚਾਹੁੰਦਾ। ਹੁਣ ਮੌਲਾ ਦਾ ਦਰਸ਼ਨ ਤਾਂ ਉਹੀ ਕਰਾਵੇਗਾ ਜਿਹਦਾ ਕੀਤਾ ਹੋਇਆ। ਹੁਣ ਗੁਰਸਿੱਖ ਜਿਹੜਾ ਆਤਮਾ ਦੇ ਵਿੱਚ ਮਿਲਿਆ ਹੋਇਆ ਉਹੀ ਦੂਏ ਨੂੰ ਮਿਲਾ ਸਕਦਾ ਜਿਹੜਾ ਮਿਲਿਆ ਹੀ ਨਹੀਂ ਹੋਇਆ। ਉਹੀ ਰਾਹ ਦੱਸ ਸਕਦਾ, ਦੂਆ ਕੈਸੇ ਦੱਸ ਦੇਵੇਗਾ। ਜਿਵੇਂ ਰਵਿਦਾਸ ਜੀ ਹੋਏ ਨੇ ਹਰੀਜਨਾਂ ਦੀ ਬਿਰਾਦਰੀ ਚ ਹੋਏ ਨੇ ਗਰੀਬ, ਉਹਨਾਂ ਦੀ ਨਿਗਾਹ ਦੇ ਵਿੱਚ ਗਰੀਬੀ ਅਮੀਰੀ ਨਹੀਂ ਹੁੰਦੀ, ਆਪਣੀ ਨਿਗਾਹ ਦੇ ਵਿੱਚ ਆਪਾਂ ਦਵੈਤਵਾਦੀ ਲੋਕ। ਆਪਾਂ ਨੇ ਮਾਇਆ ਅੱਗੇ ਰੱਖੀ ਹੋਈ ਹੈ, ਉਹਨਾਂ ਨੇ ਆਤਮਾ ਅੱਗੇ ਰੱਖਿਆ ਹੋਇਆ। ਆਤਮਾ ਦੇ ਮੁਕਾਬਲੇ ਦੇ ਵਿੱਚ ਤਾਂ ਸਾਰੀ ਦੁਨੀਆ ਨਹੀਂ ਤੁਲ ਸਕਦੀ, ਤੂੰ ਉਹਦੇ ਬਰਾਬਰ ਕਿਵੇਂ ਹੋ ਜਾਏਗਾ? ਤਾਂ ਉਹ ਵਿਚਾਰਾ ਵਿਚਾਰੋਂ ਜੁੱਤੀਆਂ ਗੱਠਦਾ ਦੇਖ ਲਿਆ, ਜਾਂ ਉਹਦੇ ਮੈਲੇ ਲੀੜੇ ਪਾਏ ਹੋਏ ਦੇਖ ਲਏ, ਤਾਂ ਉਹਦਾ ਅੰਦਰ ਨਹੀਂ ਨਾ ਦੇਖਿਆ ਜਾ ਕੇ। ਜਿੱਥੇ ਉਹਦੀ ਸੁਰਤ ਹੈ, ਸਾਰੀ ਦੁਨੀਆ ਦਾ ਕਰਤਾ ਤਾਂ ਉੱਥੇ ਬੈਠਾ, ਉਹ ਉਸਦੇ ਵਿੱਚ ਲਾਇਆ ਹੋਇਆ ਹੋਇਆ, ਫਿਰ ਸ਼ਾਹੂਕਾਰ ਕਿਹੜਾ ਹੋਇਆ? ਆਹੋ ਜਿਸ ਤਰ੍ਹਾਂ ਨਾਮਦੇਵ ਜੀ ਹੋਏ ਨੇ, ਉਹ ਵੀ ਵਿਚਾਰੇ ਗਰੀਬ ਹੀ ਸੀ, ਟੇਲਰ ਮਾਸਟਰ ਨੇ ਜਿਹੜੇ, ਹੁਣ ਉਹ ਵੀ ਆਤਮਦਰਸ਼ੀ ਸੀ। ਠੀਕ ਹੈ, ਗ੍ਰਸਤੀ ਆਦਰਸ਼ਕ ਗ੍ਰਸਤੀ, ਸਾਧੂਆਂ ਦੀ ਸੇਵਾ ਕਰਦੇ ਸੀ, ਜੇ ਹੁਣ ਗੁਰਸਿੱਖ ਗੁਰਸਿੱਖਾਂ ਦੀ ਸੇਵਾ ਕਰਦੇ ਨੇ, ਆਪੋ ਆਪਣੇ ਮਤਾਂ ਅਨੁਸਾਰ ਸਾਰੇ ਕਰਦੇ ਨੇ। ਉਹਨਾਂ ਦਾ ਇੱਕ ਸੇਵਕ ਸੇਠ ਸੀ ਬਹੁਤ ਬੜਾ, ਉਹਨੇ ਕਿਤੇ ਜੱਗ ਕਰਿਆ ਕਰਦੇ ਹੁੰਦੇ ਸਨ ਅੱਗੇ ਲੋਕ, ਸੇਠ ਜਾਂ ਸ਼ਰਾਧ ਕਰਦੇ ਜੱਗ ਕਰਦੇ। ਅਬ ਤੋ ਸਿਨਵੇਂ ਦੇਖਦੇ ਨੇ, ਬਸ ਸਿਨਵੇਂ ਹੀ ਜੱਗ ਨੇ ਹੁਣ ਤਾਂ ਆਪਣੇ, ਹੋਰ ਕੁਝ ਨਹੀਂ ਹੈ। ਨਾਮਦੇਵ ਨੂੰ ਅਰਜ ਕਰੀ ਵੀ ਮਹਾਰਾਜ ਸਾਡੇ ਚਰਨ ਪਾਇਓ, ਘਰ ਪਵਿੱਤਰ ਹੋਵੇਗਾ, ਪ੍ਰਸ਼ਾਦ ਛਕਿਓ। ਨਾਮਦੇਵ ਜੀ ਕਹਿਣ ਲੱਗੇ ਵੀ ਸੇਠ ਜੀ ਠੀਕ ਹੈ, ਤੇਰਾ ਪ੍ਰੇਮ ਹੈ ਛਕਾ ਤੂੰ, ਅਸੀਂ ਤਾਂ ਠੀਕ ਹੀ ਹਾਂ। ਕਹਿੰਦਾ ਨਹੀਂ ਜੀ, ਜ਼ਰੂਰ ਚਰਨ ਪਾਓ। ਚਲੇ ਗਏ, ਬੈਠ ਗਏ, ਪ੍ਰਸ਼ਾਦ ਪਾਣੀ ਛਕਾ ਸਾਰਾ ਜੱਗ। ਉਸ ਟਾਈਮ ਦੇ ਵਿੱਚ ਦੱਸਣਾ ਵੀ ਦਿੰਦੇ ਹੁੰਦੇ ਸੀ ਦੰਦ ਘਸਾਈ, ਦੇਖੋ ਲੋਕਾਂ ਦੇ ਕੀ ਖੰਡ ਬਣਾਏ ਹੋਏ ਸੀਗੇ, ਨਾਲੇ ਤਾਂ ਅਗਲੇ ਨੇ ਖੀਰ ਕੜਾ ਖਣਾਉਣ ਤੇ ਮਗਰੋਂ ਕਹਿਣਾ ਦੰਦ ਘਸਾਈ ਦਿਓ ਸਾਨੂੰ, ਦੰਦ ਘਸਾਈ ਲੈ ਦੇਖੋ, ਤੂੰ ਸਮਾਂ ਨਮਸਕਾਰ ਕਰ, ਸਾਨੂੰ ਖੀਰ ਕੜਾ ਖੜਾਇਆ, ਤੂੰ ਹੋਰ ਕੀ ਹੈ ਅੱਗੇ? ਇਹ ਸਭ ਪਖੰਡ ਬਣਾਏ ਹੋਏ ਸੀ ਲੋਕਾਂ ਦੇ ਪਖੰਡ, ਆਪ ਵੀ ਪਖੰਡ ਹੈਗੇ, ਜਾਂਦੇ ਨਹੀਂ ਹੁੰਦੇ, ਰਹਿੰਦੇ ਹੀ ਹੁੰਦੇ ਨੇ। ਜਿਸ ਤਰ੍ਹਾਂ ਪੰਡਤ ਆਇਆ ਬਾਹਰੋਂ, ਪੰਡਤ ਇੱਕ ਜਾਤੀ ਆ, ਹੋਰ ਕੀ ਹੈ? ਕਰਮ ਤਾਂ ਪੰਡਤ ਨਹੀਂ ਹਨ, ਫਲ ਤਾਂ ਕਰਮਾਂ ਦਾ ਮਿਲਣਾ, ਜੋ ਕੋਈ ਕਰਮ ਕਰੇਗਾ ਚਾਹੇ ਕਿਸੇ ਜਾਤੀ ਦਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਗੁਰੂ ਨੇ ਤਾਂ ਸਭ ਕੱਢਤੇ ਸਨ ਤੇ, ਅੱਗੇ ਜਾਤ ਨਾ ਜ਼ੋਰ ਆ, ਅੱਗੇ ਜੀਓ ਨਵੇ ਜਿਨ ਕੀ ਲੇਖੇ ਪੱਤ ਪਵੇ। ਜੇ ਇੱਥੇ ਤਾਂ ਰਾਜ ਕਰਦਾ, ਜੇ ਅੱਗੇ ਸੰਗਲਾਂ ਨਾਲ ਨੂੜਿਆ ਜਾਊਗਾ ਕੀ ਕਰੂਗਾ ਰਾਜ ਉਹਦਾ? ਹਾਂ ਇੱਥੇ ਵੀ ਰਾਜ ਕਰਦਾ, ਅੱਗੇ ਵੀ ਬਾਜੇ ਬਾਜਦੇ ਜਾਣ ਪਰਲੋਕ ਨੂੰ ਫੇਰਦਾ ਹੈ। ਔਰ ਇਸ ਤਰ੍ਹਾਂ ਦੇ ਨਾਲ ਅੱਗੇ ਤਾਂ ਕਰਮਾਂ ਦੀ ਕਦਰ ਹੋਣੀ ਆ ਗੁਰਖੋ, ਅੱਗੇ ਲੋਕ ਚ ਜਾ ਕੇ ਪਰਲੋਕ ਦੇ ਵਿੱਚ ਆ ਤਾਂ ਇੱਥੇ ਹੀ ਰਹਿ ਜਾਣਾ ਸਭ ਕੁਛ। ਪੜੋ ਪ੍ਰੇਮ ਦੇ ਨਾਲ
ਅੱਗੇ ਅਮਲਾ ਨਾਲ ਹੋਣਗੇ
ਲੱਕੜੀਆਂ ਚ ਜਲ ਜਾਣੀ ਹੈ ਬਿਆਦਰੀ
ਪਿਆਰੇ ਅਮਲਾਂ ਨਾਲ ਹੋਣਗੇ ਨਵੇੜੇ ਜਾਤ ਕਿਸੇ
ਸਾਹਿਬ ਜੀ ਵੀ ਇਸਲਾਮ ਦੇ ਫਕੀਰ ਹੋਏ ਨੇ, ਸੇਖ ਜਾਤੀ ਦੇ ਸਨ। ਇਸਲਾਮ ਦੇ ਵਿੱਚ ਸੇਖ ਜਾਤੀ ਨੂੰ ਬਹੁਤ ਵੱਡੀ ਮੰਨਿਆ। ਔਰ ਇਸ ਤਰ੍ਹਾਂ ਦੇ ਨਾਲ ਜਾਤੀ ਦਾ ਕੋਈ ਸਵਾਲ ਨਹੀਂ ਹੈ ਅੱਗੇ, ਬਸ ਇਹ ਤਾਂ ਇੱਥੇ ਹੀ ਨੇ। ਪੰਡਿਤ ਜੀ ਆਏ ਬਾਹਰੋਂ, ਪਤਰਾਣੀ ਤੂੰ ਤਾਂ ਕੋਈ ਨੀ ਬੈਠੀ ਹੈ, ਕਹਿਣ ਲੱਗਾ ਭਗਵਾਨ ਨੇ ਤੂੰ ਤਾਂ ਕੋਈ ਦਾਲ ਫਾਲ ਨਹੀਂ ਰੱਖੀ। ਕਹੀ ਦਾਲ ਫਾਲ ਕੀ ਰੱਖੀ ਹੈ, ਪਾਥੀਆਂ ਤਾਂ ਹੈ ਨੀ। ਕਹਿੰਦਾ ਮੈਨੂੰ ਅੱਗੋਂ ਲਾ ਦਿੰਦੀ ਤੂੰ। ਕਹਿੰਦਾ ਲਾ ਹੁਣ ਲੈ ਆਉਂਦੇ ਪਾਥੀਆਂ ਤਾਂ ਪੱਤਰੀ ਦੇ ਲਈ ਕੱਛ ਚ ਚਲਿਆ ਗਿਆ ਕਿ ਗਰੀਬ ਜਿਮੀਦਾਰ ਸੀ ਵਿਚਾਰਾ, ਭੋਲਾ ਭਾਲਾ ਭੋਲੇ ਭਾਲਾ ਹੀ ਹੁੰਦੇ ਸੀ। ਤਾਂ ਹੀ ਨਹੀਂ ਤੇ ਵਿਦਿਆ ਪੜ੍ਹਾਉਂਦੇ ਕਿਸੇ ਨੂੰ ਵੀ, ਕਿਤੇ ਸਾਡੇ ਬਰਾਬਰ ਨਾ ਹੋ ਜਾਣ। ਪਰ ਰੱਬ ਨੇ ਸੁਣੀ ਨੀ ਕਿਸੇ, ਰੱਬ ਹਰ ਇੱਕ ਦੀ ਸੁਣਦਾ। ਆਹ ਇਸ ਤਰ੍ਹਾਂ ਦੇਖ ਲਓ ਹੁਣ, ਉਹ ਜਦ ਦੇਖਿਆ ਪੰਡਿਤ ਆਉਂਦਾ ਉਹਦੇ ਤਾਂ ਕੰਬਣ ਲੱਗ ਗਿਆ ਜਿਮੀਦਾਰ ਵਿਚਾਰਾ, ਵੀ ਉਹ ਸ਼ਰਧਾ ਹੁੰਦੀ ਸੀ ਇਹਨਾਂ ਲੋਕਾਂ ਤੇ। ਜਿਵੇਂ ਜਹਾਂਗੀਰ ਨੂੰ ਚੰਦੂ ਨੇ, ਉਹ ਜਿਹੜੇ ਨਜੂਮੀ ਹੁੰਦੇ ਨੇ ਆਏ ਦੱਸਦੇ ਹੁੰਦੇ ਨੇ, ਉਹ ਵੀ ਤੈਨੂੰ ਫਲਾਨਾ ਚੀਜ਼ ਚੜੀ ਹੋਈ ਹੈ, ਤੈਨੂੰ ਫਲਾਨੀ ਚੀਜ਼ ਹੋ ਗਈ, ਤੂੰ ਤਾਂ ਹੁਣ ਮਰ ਜਾਏਗਾ। ਕਿਉਂ? ਉਹਨਾਂ ਦਾ ਉਹ ਉਹਨਾਂ ਦੇ ਅਧੀਨ ਹੁੰਦੀ ਸੀ ਇਹ ਗੱਲ। ਕਹਿੰਦੇ ਸਿਆੜ ਸਤੀ ਚੜੀ ਹੋਈ ਹੈ, ਉਹ ਤਾਂ ਜਿੱਤਿਆ ਜਿਮੀਦਾਰ ਗੱਸੀ ਖਾ ਕੇ ਵਿਚਾਰਾ। ਖੈਰ ਉੱਠਿਆ, ਕਹਿੰਦਾ ਪੰਡਿਤ ਜੀ ਕਿਰਪਾ ਕਰੋ, ਫਿਰ ਅਪਾਅ ਦੱਸੋ। ਲਾਉਣ ਦਾ ਅਪਾਅ ਵੀ ਉਹਨਾਂ ਕੋਲੇ ਹੀ ਸੀ, ਅਪਾਅ ਵੀ ਉਹਨਾਂ ਕੋਲੇ ਹੀ ਸੀ ਲਾਉਣ ਦਾ। ਆਪ ਸਾਰੇ ਹੀ ਲਾਉਂਦੇ ਨੇ ਹੁਣ ਤਾਂ। ਆਹ ਇਸ ਤਰ੍ਹਾਂ ਦੇ ਕਹਿੰਦਾ ਮੈਂ ਤੈਨੂੰ ਜੁਗਤੀ ਦੱਸ ਦਿੰਦਾ। ਕਹਿੰਦਾ ਦੱਸੋ ਜੀ ਜੁਗਤੀ। ਆਪ ਵੀ ਬਹੁਤ ਅਹੀ ਜੀ ਦੁਨੀਆ, ਮਹਾਂਪੁਰਸ਼ਾਂ ਦੇ ਲੀੜੇ ਪਾਏ ਹੋਏ ਨੇ, ਤੇ ਉਹ ਫਿਰ ਕਿਸੇ ਕਰ ਲੈ ਮਹਾਤਮਾ ਦੀ ਸੇਵਾ, ਮੇਰੇ ਅੰਦਰ ਤਾਂ ਜਿੰਨ ਰਹਿੰਦਾ ਵੇ। ਉਹ ਕਹਿੰਦੇ ਜੀ ਸਾਨੂੰ ਵੀ ਭੁਲੇਖਾ ਜਾ ਪੈਂਦਾ, ਭੁਲੇਖਾ ਤਾਂ ਪੈਣਾ ਹੀ ਹੈ, ਫਿਰ ਆਪੇ ਪੈਣਾ। ਫਿਰ ਕਿਰਪਾ ਕਰੋ ਜੀ, ਇਹ ਤਾਂ ਅਸੀਂ ਅੱਖੀ ਗੱਲਾਂ ਦੇਖੀਆਂ ਹੋਈਆਂ, ਮੈਂ ਦੱਸਦਾ ਤੁਹਾਨੂੰ, ਕੋਈ ਸੁਣੀਆਂ ਹੋਈਆਂ ਨੀ ਦੱਸਦਾ। ਹਾਂ ਕਹਿਣ ਲੱਗੇ ਅਸੀਂ ਕੱਢ ਦੇਵਾਂਗੇ। ਕਿਰਪਾ ਕਰੋ ਜੀ, ਫਿਰ ਕੱਢ ਦਿਓ। ਕਹਿੰਦੇ 25,000 ਰੁਪਇਆ ਲੱਗੂਗਾ, 25,000 ਰੁਪਇਆ। ਕਹਿੰਦੇ ਦੇਖ ਲੈ ਨਾ, ਸੰਤ ਨੇ ਇਹਦੀਆਂ ਲਾਰੀਆਂ ਚੱਲਦੀਆਂ ਨੇ, ਟਰੱਕ 30-40 ਟਰੱਕ ਨੇ, ਇਹਨੂੰ ਕੀ ਔਖਾ 25,000 ਰੁਪਇਆ ਦੇਣਾ। ਜੇਲ ਚ ਪਾ ਕੇ ਗਾਹਾਂ ਤੁਰਾਂਗੇ ਨਾ, ਇੱਥੇ ਜਿੰਨਾ ਨਾ ਕੋਈ ਫਿਰਨਾ ਹੈ, ਹੈ ਕੁਛ ਵੀ ਨੀ ਇੱਥੇ। ਇਹੀ ਜੀ ਦੁਨੀਆ ਪਖੰਡ ਕਰਦੀ ਹੈ ਦੇਖੋ, ਤੇ ਉਹਨਾਂ ਦਾ ਮਨ ਭਜਨ ਦੇ ਵਿੱਚ ਕਿਵੇਂ ਲੱਗ ਜਾਵੇਗਾ, ਉਹਨਾਂ ਦਾ ਭਲਾ ਕਿੱਥੇ ਹੋਵੇਗਾ। ਕਹਿੰਦਾ ਜਿਮੀਦਾਰ ਆ, ਮੈਂ ਤੈਨੂੰ ਪਾ ਦੱਸਦੇ ਹਾਂ। ਕਹਿੰਦਾ ਦੱਸੋ ਪੰਡਿਤ ਜੀ, ਮੈਂ ਤਾਂ ਗਰੀਬ ਆ, ਮੈਂ ਤਾਂ ਬੱਚੇ ਵਸਾਂ ਪਾਲਦਾ। ਕਹਿੰਦਾ ਤੂੰ ਹਾਥੀ ਦਾਨ ਕਰ। ਲਓ ਜੀ ਹੁਣ ਹਾਥੀ ਕਿੱਥੋਂ ਲਿਆਵੇ ਜਿਮੀਦਾਰ ਵਿਚਾਰਾ ਗਰੀਬ, 100,000 ਰੁਪਏ ਨੂੰ ਹਾਥੀ ਆਉਂਦਾ। ਕੰਬਣ ਲੱਗ ਗਿਆ ਜੀ, ਕਹਿੰਦਾ ਫਿਰ ਕੋਈ ਰਾਇਤ ਕਰ ਦੋ ਮੇਰੇ ਤੇ, ਤੁਸੀਂ ਪੰਡਿਤ ਲੋਕ ਹੋ। ਕਹਿੰਦਾ ਚੰਗਾ ਤੈਨੂੰ ਜੁਗਤੀ ਦੱਸ ਦਿੰਦਾ,
ਗਹਾਰੇ ਤੇ ਝੁੱਲ ਪਾ ਦੇ ਹਾਥੀ ਵਰਗਾ ਹੁੰਦਾ ਜਾਂ ਤੇਰੀ ਸਾੜ ਸਤੀ ਲੈ ਜੂਗੀ। ਉਹ ਜਿਮੀਦਾਰ ਨੂੰ ਤਾਂ ਚਾਹ ਚੜ ਗਿਆ ਵੀ ਨੇੜੇ ਹੀ ਖਹਿੜਾ ਛੁੱਟ ਗਿਆ, ਸਾਰਾ ਹੀ ਪਰਿਵਾਰ ਰੁੜ ਜਾਣਾ ਸੀ ਜੇ ਮੈਨੂੰ ਸਹਿਰ ਸਤੀ ਲੈ ਜਾਂਦੀ। ਜਿਮੀਦਾਰ ਨੇ ਚੁੱਲ ਹੁੰਦੇ ਨੇ ਬਹੁਤਾਂ ਨੇ ਵਿਚਾਰਿਆਂ ਨੇ ਬਣਾਏ ਹੋਏ ਬੋਰੀਆਂ ਬਾਰੀਆਂ ਨੇ ਚੁੱਲ ਉੱਤੇ ਪਾ ਤਾ ਉਹਨੇ ਪਿੜ ਪਿੜ ਕਰਤੀ ਮੂਹਰੇ ਖੜ ਕੇ ਸਹਿਰ ਸਤੀ ਲੈ ਗਈ ਜੀ। ਜਾ ਕੇ ਪੁਲਤਾਣੀ ਨੂੰ ਕਹਿੰਦੀ ਢੋਲਾ ਜਾਂ ਪਾਥੀਆਂ ਢੋਲਾ ਜਾ ਕੇ ਜਿਹੜੀਆਂ ਢੋਣੀਆਂ ਨੇ। ਇਹੀ ਜੀ ਦੁਨੀਆਂ ਪਖੰਡ ਕਰਦੀ ਆ ਗੁਰਮੁਖ, ਕਿੱਥੇ ਭਲਾ ਹੋਊ ਆਪਣਾ, ਕਿੱਥੇ ਭਲਾ ਹੋਊ ਆਪਣਾ। ਆਹ ਇਸ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਮਰਦਾਨਾ ਕਹਿੰਦਾ ਮਹਾਰਾਜ ਜੀ ਮੈਨੂੰ ਨੌ ਖੰਡ ਦਿਖਾਲ ਦਿਓ। ਲਿਖਿਆ ਨਾ ਭਾਈ ਗੁਰਦਾਸ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਇਹ ਹੈਗੇ ਐਵੇਂ ਨੀ ਆਪਣੀ ਪਹੁੰਚ ਨੀ ਆ ਉੱਥੇ ਤਾਈ। ਗੁਰੂ ਨਾਨਕ ਦੇਵ ਮਹਾਰਾਜ ਦੀ ਪਹੁੰਚ ਤੀ ਸਾਰੇ, ਉਹ ਤਾਂ ਕਰਤੇ ਸੀ ਇਹਨਾਂ ਗੱਲਾਂ ਘਰ ਚਲੇ ਗਏ ਸਾਰੇ ਦਿਖਾਲਦੇ। ਮਰਦਾਨਾ ਖੁਸ਼ ਹੋ ਗਿਆ ਜੀ ਠੀਕ ਹੈ ਸੁਣ ਲੈ ਸਾਹਣ ਦੇਖ ਲੈ ਦੇਖੀ ਇਹ ਗੱਲ ਤੇ ਫਿਰ ਸ਼ੰਕਾ ਨੀ ਰਹਿੰਦਾ ਹੁੰਦਾ। ਬਸ ਲਾਹੌਰ ਉਤਰੇ ਰਾਵੀ ਦੇ ਕਿਨਾਰੇ, ਰਾਵੀ ਉੱਥੇ ਲੋਕ ਟਹਿਲਦੇ ਫਿਰਦੇ ਹੁੰਦੇ ਹਨ ਬਹੁਤ, ਦੁਨੀਆਂ ਆਪ ਵੀ ਟਹਿਲਦੀ ਹੈ, ਪਾਰਕਾਂ ਚ ਵੀ ਟਹਿਲਦੇ ਨੇ। ਜਿਵੇਂ ਹੁਣ ਆ ਜਮੁਨਾ ਦੇ ਕਿਨਾਰੇ ਸੜਕਾਂ ਬਣੀਆਂ ਹੋਈਆਂ ਨੇ, ਇੱਥੇ ਵੀ ਦੁਨੀਆਂ ਟਹਿਲਦੀ। ਅਬ ਤਾਂ ਦੁਨੀਆਂ ਬਹੁਤ ਟਹਿਲਦੀ ਹੈ, ਅੱਗੇ ਕੁਛ ਘੱਟ ਟਹਿਲਦੇ ਸੀ। ਤਾਂ ਉੱਥੇ ਕੀ ਹੈ, ਇੱਕ ਪੰਡਿਤ ਬੈਠਾ ਹੈ ਗੋਹੇ ਨਾਲ ਲਿਪਿਆ ਹੈ, ਸਨੂਖੜੀ ਮੂਹਰੇ ਰੱਖੀ ਹੋਈ ਹੈ ਤੇ ਉਹ ਕਰਦਾ ਵੀ ਮੈਂ ਤਰਕਾਲੀ ਹਾਂ, ਜਾਣੀ ਤਿੰਨਾਂ ਗੱਲਾਂ ਦੀਆਂ ਮੈਂ ਤੇ ਕੁਛ ਪੁੱਛ ਲਓ ਮੈਂ ਦੱਸ ਦੂੰ ਪਿੱਛੇ ਕੀ ਸੀ ਹੁਣ ਕੀ ਹੋਣਾ ਤੇਰੇ ਨਾਲ ਅੱਗੇ ਕੀ ਹੋਊਗਾ। ਇਹ ਜੇ ਲੋਕ ਬਹੁਤ ਦੁਨੀਆਂ ਉਹ ਭੱਜਣ ਦੀ ਮਗਰੇ ਬਸ ਆ ਅਸੀਂ ਪਟਿਆਲੇ ਜਾਂਦੇ ਹਾਂ ਨਾ ਕਿਤੇ ਕਿਤੇ, ਉੱਧਰ ਅਸੀਂ ਦੀਵਾਨ ਲਾਉਂਦੇ ਹਾਂ ਪਟਿਆਲੇ ਜਾ ਕੇ, ਉਹ ਜਿੱਥੇ ਨੂੰ ਟੇਸ਼ਨ ਨੂੰ ਸੜਕ ਆਉਂਦੀ ਆ ਪਰਿਓ ਠੰਡੀ ਫੁਹਾਰੇ ਕੋਲੋਂ, ਉਹ ਕੰਧਾਂ ਤੇ ਪੱਤਰੀਆਂ ਨੇ ਬਾਹਮਣ ਜੇ ਕਿੰਨੇ ਬੈਠੇ ਹੁੰਦੇ ਨੇ, ਖਬਰਾਂ ਬਾਹਮਣ ਨੇ ਕੌਣ ਨੇ ਉਹਨਾਂ ਦੇ ਪੱਤਰੀਆਂ ਜਿਹੀਆਂ ਹੁੰਦੀਆਂ ਆ ਬੁੜੀਆਂ ਜਿਹੀਆਂ ਖੜੀਆਂ ਰਹਿੰਦੀਆਂ ਨੇ ਮੂਹਰੇ ਬਸ, ਨਾਲੇ ਤਾਂ ਭਰਮ ਪਾ ਦਿੰਦੇ ਨੇ ਤੇ ਨਾਲੇ ਪੈਸੇ ਲਾ ਕੇ ਜੇਬ ਚ ਪਾ ਲੈਂਦੇ ਨੇ। ਦੇਖੇ ਨੇ ਤੁਸੀਂ ਜਿਹੜੇ ਉੱਥੇ ਦੇ ਲੋਕ ਨੇ ਜਾਣਦੇ ਨੇ, ਅਸੀਂ ਉੱਥੇ ਦੇ ਲੱਗਦੇ ਹਾਂ ਦੇਖਦੇ ਰਹਿੰਦੇ ਹਾਂ, ਵਿਡਿਆਉਂਦੇ ਨੇ ਦੂਰੋਂ ਹੀ ਦੇਖ ਲੈਂਦੇ ਨੇ, ਉਹਨਾਂ ਦਾ ਰੋਜ਼ ਦਾ ਕੰਮ ਹੈ ਚੱਕਰ ਜੇ ਨੂੰ ਦੇਖ ਲੈਂਦੇ ਨੇ ਆਦਮੀ ਦਾ ਕਿਹਾ ਜਾਏ ਉਹ ਹੈ ਜੇ ਫਿਰ ਨਾ ਲੈਣਗੇ ਨਾ ਦੇਖ ਲਓ ਤੁਸੀਂ। ਆ ਜਿਹੜੇ ਮੰਗਦੇ ਨੇ ਮੰਗ ਤੇ ਆਪਾਂ ਮੋਟਰ ਲਈ ਜਾਂਦੇ ਉਹਨਾਂ ਨਾਲ ਜਿੱਥੇ ਚੌਂਕ ਆ ਜਾਂਦਾ ਬੱਤੀਆਂ ਆਉਂਦੀਆਂ ਨੇ ਤੇ ਉੱਥੇ ਮੋਟਰਾਂ ਖੜ ਜਾਂਦੀਆਂ ਨੇ, ਫਿਰ ਉਹ ਮੰਗਦੇ ਜੇ ਆਉਂਦੇ ਨੇ ਜੇ ਜੇ ਲੀੜੇ ਪਾ ਜਾਂਦੇ ਉਹ ਹਜੇ ਨਾ ਲੈਣਗੇ। ਆ ਗੁਰੂ ਨਾਨਕ ਦੇਵ ਮਹਾਰਾਜਾ ਸੇਵਕਾ ਤੇਰੀ ਚਾਹਾਂ ਜੁਗਾਂ ਚ ਗੁੱਡੀ ਚੜ ਜਾਵੇ ਲੈ ਤੂੰ ਗੁੱਡੀ ਚੜਾ ਦੇਂਗੀ। ਦੇਖ ਦੁਨੀਆਂ ਦੇ ਪਖੰਡ, ਐਂ ਕਹਿ ਵੀ ਮੈਨੂੰ ਪੈਸੇ ਦੇ ਦੇ ਸ਼ਰਾਬ ਪੀਣੀ ਹੈ ਹੋਰ ਕੀ ਹੈ ਇੱਥੇ, ਇਹੀ ਜੀ ਤਾਂ ਦੁਨੀਆਂ ਹੋਈ ਹੋਈ ਹੈ। ਆਹ ਇਸ ਤਰ੍ਹਾਂ ਦੇ ਨਾਲ ਉਹ ਕਹਿੰਦਾ ਮੈਂ ਤਿੰਨਾਂ ਕਾਲਾਂ ਦੀ ਗੱਮ ਤਾਂ ਰੱਖਦਾ ਪੁੱਛ ਲਓ ਜੇ ਕੁਛ ਪੁੱਛਣਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਹਨੂੰ ਮਨੁੱਖਾ ਦੇ ਵੀ ਮਿਲ ਗਈ, ਉਹ ਇਹਨੇ ਤਾਂ ਬੇਅਰਥ ਗਵਾ ਦੇਣੀ ਹੈ, ਇਹਨੂੰ ਜਰਾ ਦੱਸ ਦੀਏ ਵੀ ਮਨੁੱਖਾ ਦੇ ਕਿਹੜੀ ਕੀ ਚੀਜ਼ ਹੈ। ਆਪਣਾ ਪਦਾਰਥ ਉਹਨੇ ਸਭ ਕੁਛ ਮੰਨ ਕੇ ਬੈਠ ਕੇ ਨਾ, ਇਹ ਗੱਲ ਤਾਂ ਆਪਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਜਣਾਈ ਆ, ਬਾਣੀ ਜਣਾਉਂਦੀ ਹੈ ਬੜੋ ਪ੍ਰੇਮ ਦੇ ਨਾਲ।
ਜਨਮ ਮੂਲਕ ਤੇਰਾ ਜਾਓ ਤੇਰਾ
ਸੁਖੜੀ ਅੱਗੇ ਰੱਖੀ ਹੋਈ ਹੈ ਤੇ ਆ ਕੇ ਲੋਕ ਪੁੱਛੀ ਜਾਂਦੇ ਨੇ, ਅੱਖਾਂ ਵੀਚ ਲੈਂਦਾ ਹੈ, ਕਹਿੰਦਾ ਸੰਦੂਖੜੀ ਚ ਚਾਰ ਪੈਸੇ ਪਾ ਦੇ, ਜਾਂ ਚਾਰ ਪੈਸੇ ਹੀ ਲੱਖਾਂ ਵਰਗੇ ਹੁੰਦੇ ਸੀ, ਦੱਸ ਦਿੰਦਾ ਸੀ, ਤੁਰੀ ਜਾਂਦੇ ਸੀ ਲੋਕ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਮਰਦਾਨੇ ਆ ਵੀ ਇਹਨੂੰ ਮਨੁੱਖਾਂ ਦੇ ਮਿਲਿਆ ਤਾਂ ਬੇਅਰਥ ਗਵਾਉਂਦਾ ਹੈ, ਜਿਹੜੀ ਇਹ ਗੱਲ ਕਹਿੰਦਾ ਹੈ ਨਹੀਂ ਇਹਦੇ ਕੋਲ। ਹੁਣ ਜਾਣਦਾ ਕੌਣ ਹੈ ਇਸ ਗੱਲ ਨੂੰ? ਤਰਕਾਲੀ ਜਾਣੇਗਾ ਨਾ, ਆਪਾਂ ਤਾਂ ਜਾਣ ਨਹੀਂ ਸਕਦੇ ਲਗਭਗ, ਆਪਾਂ ਨੂੰ ਤਾਂ ਭਰਮਾ ਲੈਂਦੇ ਨੇ ਇਹ ਲੋਕ, ਭਰਮਾ ਲੈਂਦੇ ਨੇ ਕਿ ਨਹੀਂ, ਜਾਂ ਆਪਾਂ ਇਹਨਾਂ ਦੇ ਅਧੀਨ ਹੋ ਜਾਂਦੇ ਹਾਂ। ਸਿਰਵਗ ਜਾਣਦਾ ਜਿਵੇਂ ਕਲਗੀਧਰ ਮਹਾਰਾਜ ਜੀ ਅਨੰਦਪੁਰ ਸਾਹਿਬ ਜੰਗ ਹੋ ਰਿਹਾ, ਸਿੱਖ ਡਰ ਗਏ ਮਰਨ ਤੋਂ, ਵੀ ਨਾਸਤਾ ਨਹੀਂ ਹੁੰਦਾ ਹੈ, ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਉਹਨਾਂ ਨੇ ਕਿਹਾ ਵੀ ਕੋਈ ਆਪਾਂ ਹੁਣ ਬਹਾਨਾ ਬਣਾਈਏ, ਇੱਥੋਂ ਨਿਕਲੀਏ ਮੌਤ ਦੇ ਮੂੰਹ ਚੋਂ, ਜੇ ਤਾਂ ਅਲਪੱਗ ਗੁਰੂ ਹੁੰਦਾ ਨਿਕਲ ਜਾਂਦੇ, ਉਹ ਤਾਂ ਜਾਣਦਾ ਸੀ ਸਭ ਕੁਝ। ਜੇ ਅਲਪੱਗ ਹੁੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਉਹਨਾਂ ਨੂੰ ਵੀ ਠੱਗ ਲੈਣਾ ਸੀ ਉਸਨੇ, ਪਰ ਵਜਾਂਦਾ ਅਗਲਾ ਦੇਖ ਕੇ ਵੀ ਤਿੰਨ ਕਾਲ ਦੀ ਗੰਮਤਾ ਦੱਸਦਾ, ਜਾਂ ਕਹਿ ਦੇਣਾ ਤੇਰੇ ਕਰਮਾਂ ਦੇ ਵਿੱਚ ਆਹ ਤੈਨੂੰ ਮਿਲੇਗਾ, ਉਹ ਜਾਮ ਲਿਆਂਦਾ, ਮਿਲਣਾ ਮਿਲਾਉਣਾ ਕੀ ਹੈ ਉੱਥੇ। ਵਾ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਕੀ ਕਰਿਆ, ਜਿਉਂਦਾ ਸਿੱਖ ਸਿੜੀ ਤੇ ਪਾ ਲਿਆ, ਉੱਥੇ ਕੱਪੜ ਮਾਵੇ ਲੀਰਾਂ ਬੰਨਤੀਆਂ ਜਿਵੇਂ ਬੰਨਦੇ ਹੁੰਦੇ ਆਪਾਂ, ਮਾਰੂ ਸਾਹਿਬ ਪੜ੍ਹਨ ਲੱਗ ਗਏ, ਤੁਰੇ ਜਾਂਦੇ ਨੇ। ਕਲਗੀਧਰ ਮਹਾਰਾਜ ਕਹਿੰਦੇ ਰੌਲਾ ਕਾਹਦਾ ਪੈਂਦਾ ਹੈ, ਪੁੱਛੋ ਕਹਿੰਦੇ, ਪੁੱਛਿਆ ਕਹਿੰਦੇ ਮਹਾਰਾਜ ਜੀ ਸਿੱਖ ਚੜ੍ਹਾਈ ਕਰਕੇ ਸਤਿਕਾਰ ਕਰਨ ਜਾਂਦੇ ਹਾਂ, ਕਹਿੰਦੇ ਸਾਡੇ ਕੋਲ ਦੀ ਹੋ ਕੇ ਜਾਇਓ, ਲਾ ਗਏ, ਕਹਿੰਦੇ ਲਾ ਲਓ ਥੱਲੇ, ਥੱਲੇ ਲਾ ਤਾ। ਸਾਰੀ ਗੱਲ ਬਾਤ ਪੁੱਛੀ, ਕਹਿੰਦੇ ਅੱਛਾ, ਮਹਾਰਾਜ ਸਿੱਖ ਨੂੰ ਇਹਦੇ ਕੰਨ ਚ ਕਹਿੰਦੇ, ਜਾਂ ਮੱਚਦਾ ਮੱਚਦਾ ਇੱਕ ਡੱਕਾ ਲੈ ਕੇ ਆ ਗਰਾ, ਜ਼ਿਆਦਾ ਦੀ ਅਸਲਾਈ ਨਹੀਂ ਤਾਂ ਹੁੰਦੀ। ਸਿੱਖ ਗਿਆ ਉਹ ਮੱਚਦਾ ਮੱਚਦਾ ਚੋਲਡਾ ਚੱਕ ਲਿਆ, ਕਲਗੀਧਰ ਮਹਾਰਾਜ ਤਖ਼ਤ ਉੱਠ ਕੇ ਕਹਿੰਦੇ ਵੀ ਸਾਡਾ ਸਿੱਖ ਹੈ, ਅਸੀਂ ਇਸ ਨੂੰ ਲਾਂਬੂ ਲਾਵਾਂਗੇ, ਫਿਰ ਇਹ ਸੱਚਖੰਡ ਨੂੰ ਜਾਊਗਾ, ਸੱਚਖੰਡ ਨੂੰ ਚਾੜਨਗੇ। ਹੁਣ ਮਹਾਰਾਜ ਜੀ ਨੇ ਜਦ ਉਹ ਚੋਲਡਾ ਉਹਦੇ ਸਿਰ ਦੇ ਜਾਂ ਪੈਰਾਂ ਕੰਨੀ ਜਿੱਥੇ ਵੀ ਲਾਉਂਦੇ ਹੁੰਦੇ ਨੇ ਕਰਿਆ ਨਾ, ਜੋ ਤੋੜੀਆਂ ਰੱਸੀਆਂ ਉੱਡ ਗਿਆ। ਕਰ ਲਓ ਫਰੇਬੀ ਗੁਰੂ ਦੇ ਅੱਗੇ, ਗੁਰੂ ਅੱਗੇ ਫਰੇਬ ਨਹੀਂ ਕਰ ਸਕਦੇ ਆਪਾਂ, ਹੁਣ ਕਰੀ ਜਾਂਦੇ ਹਾਂ, ਹੁਣ ਆ ਗੁਰੂ ਗੋਪਤ ਅੱਗੇ ਫਿਰ ਤੁਹਾਨੂੰ ਦੱਸੂਗਾ ਆਪਾਂ ਨੂੰ ਜਦ ਕਹਾਂ ਚੱਲਾਂਗੇ। ਕਲਗੀਧਰ ਮਹਾਰਾਜ ਕਹਿੰਦੇ ਸਿੱਖ ਦਾ ਬਹੁਤ ਵੱਡੇ ਕਰਮਾਂ ਵਾਲਾ ਸੀ, ਸਣੇ ਸਰੀਰ ਸੱਚਖੰਡ ਨੂੰ ਚਲਿਆ ਗਿਆ। ਕਹਿੰਦੇ ਕਿਉਂ ਮੂਰਖ, ਤੁਸੀਂ ਸਾਨੂੰ ਅਲਪੱਗ ਸਮਝਦੇ ਹੋ? ਇਹ ਉਹ ਦੱਸੋ ਪਹਿਲਾਂ ਤੁਹਾਨੂੰ ਅਸੀਂ ਚਿੱਠੀਆਂ ਪਾ ਕੇ ਸੱਦਿਆ ਵੀ ਸਾਨੂੰ ਭੀੜੀ ਪਈ ਆ ਕੇ ਸਾਡੀ ਮਦਦ ਕਰੋ, ਦੱਸੋ ਕਹਿੰਦੇ ਤੁਹਾਨੂੰ ਸੱਦਿਆ ਸੀ? ਤੁਸੀਂ ਆਪਣੇ ਭਲੇ ਵਾਸਤੇ ਆਏ ਹੋ, ਗੁਰੂ ਖਬਰਾ ਕਿਵੇਂ ਭਲਾ ਕਰਦਾ ਸਿੱਖ ਦਾ? ਜੈਸਾ ਮੌਕਾ ਹੁੰਦਾ ਵੈਸਾ ਸਾਧਨ ਫਿਰ ਗੁਰੂ ਪੈਦਾ ਕਰਦਾ ਹੁੰਦਾ, ਉਸ ਟਾਈਮ ਦੇ ਵਿੱਚ ਮੌਕਾ ਹੀ ਐਸਾ ਸੀ ਜਿਹੜਾ ਸਿੱਧੇ ਪੱਥੇ ਮਰਦਾ ਸੀ ਨਾ ਉਹ ਮੁਕਤ ਹੋ ਜਾਂਦਾ ਸੀ, ਧਰਮ ਦਾ ਕੰਮ ਸੀ ਨਾ ਧਰਮ ਦਾ। ਔਰ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਅਸੀਂ ਬੁਲਾਇਆ, ਇਹ ਤਾਂ ਪਰਮੇਸ਼ਰ ਦਾ ਕੰਮ ਹੈ, ਪਰਮੇਸ਼ਰ ਆਪੇ ਕਰਦਾ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ, ਆਪਾਂ ਕਿਸੇ ਹੋਰ ਦੇ ਦਾਸ ਹਾਂ, ਫਿਰ ਆਪਾਂ ਕਿਵੇਂ ਤਮਾਸਾ ਦੇਖ ਲਾਂਗੇ? ਆਪਣੀ ਜਿੱਤ ਕੈਸੇ ਹੋ ਜਾਵੇਗੀ? ਜਾਂ ਗੁਰੂ ਦੇ ਬਣ ਜਾਵਾਂਗੇ ਫਿਰ ਆਪਣੇ ਮੂਹਰੇ ਕੌਣ ਅੜ ਜਾਏਗਾ? ਔਰ ਇਸ ਤਰ੍ਹਾਂ ਦੇ ਨਾਲ ਸਿੱਥੇ ਹੋ ਗਏ ਗੁਰੂ, ਕਿਉਂ? ਗੁਰੂ ਸਭ ਕੁਛ ਜਾਣਦਾ, ਉਹਨੇ ਅੱਖਾਂ ਬੀਜ ਲਿਆ ਮੈਦਾਨਾ ਬੈਠਾ ਦੀ ਕੋਲ। ਮਹਾਰਾਜ ਕਹਿੰਦੇ ਇਹਦੀ ਸੰਦੂਖੜੀ ਚੱਕ ਕੇ ਘਾਹ ਚ ਲੁਕੋ ਉਹਦੇ ਪਿੱਛੇ, ਮਰਦਾਨੇ ਨੇ ਚੱਕੀ ਸੰਦੂਖੜੀ ਘਾਹ ਚ ਲੁਕੋ ਉੱਥੇ, ਉਹਨੇ ਜਦ ਅੱਖਾਂ ਖੋਲੀਆਂ ਨਾ ਉਸਨੇ, ਤਾਂ ਫਿਰ ਮੂਹਰੇ ਸੰਦੂਖੜੀ ਨੇ ਕੂਕਾਂ ਮਾਰਨ ਲੱਗ ਗਿਆ। ਤਰਕਾਲੀ ਕੂਕਾਂ ਮਾਰਦਾ, ਕਦੇ ਤਰਕਾਲੀ ਵੀ ਰੋਂਦਾ ਦੇਖਿਆ, ਕਦੇ ਆਤਮਦਰਸ਼ੀ ਵੀ ਰੋਂਦਾ ਦੇਖਿਆ, ਕਦੇ ਕਲਗੀਧਰ ਮਹਾਰਾਜ ਦੇ ਅੱਖਾਂ ਚੋਂ ਵੀ ਹੰਝੂ ਡਿੱਗਿਆ ਦੇਖਿਆ, ਕਿਤੇ ਲਿਖਿਆ ਹੋਇਆ ਕਿਸੇ ਸ਼ਾਸਤਰ ਦੇ ਵਿੱਚ? ਨਹੀਂ,
ਜਿਹੜੇ ਬ੍ਰਹਮ ਗਿਆਨੀ ਸਿੱਖ ਸੀ, ਜਵਾਨ ਪੁੱਤ ਵਿਆਹ ਦਾ ਵਿਆਹ ਹੋਇਆ ਮਰ ਗਿਆ, ਕਦੇ ਅੱਖ ਚੋ ਹਿੰਜੂ ਡਿਗਿਆ ਦੇਖਿਆ ਨਹੀਂ ਡਿਗਿਆ, ਉਹਨਾਂ ਦੀ ਦ੍ਰਿਸ਼ਟੀ ਸਮਝਦੀ ਹੈ ਜੋ ਕੁਸਨ ਦਾ ਪਰਮੇਸ਼ਰ ਦਾ ਖੇਡ ਹੈ ਤਾਂ ਭਾਈ ਭੁਖਾਰੀ ਜੀ ਉਹ ਇਸ ਤਰ੍ਹਾਂ ਦੇ ਨਾਲ ਦੱਸਿਆ। ਉਹ ਤਾਂ ਜੀ ਰੋਣ ਲੱਗ ਗਿਆ, ਭੱਜਿਆ ਫਿਰਦਾ, ਕਦੇ ਕਿਸੇ ਦਾ ਮੋਢਾ ਫੜਦਾ, ਮੇਰੀ ਸੰਦੂਕੜੀ ਨਹੀਂ ਦੇਖੀ, ਮੇਰੀ ਸੰਦੂਕੜੀ ਨਹੀਂ ਦੇਖੀ। ਮਹਾਰਾਜ ਕਹਿੰਦੇ ਤੂੰ ਤਾਂ ਤਰਕਾਲੀ ਹੈ, ਤੈਨੂੰ ਸੰਦੂਕੜੀ ਨਹੀਂ ਦੀ ਕਿੱਥੇ ਪਈ ਹੈ। ਮਹਾਰਾਜ ਦੇ ਕੰਨ ਦੀ ਕਹਿੰਦਾ ਮਹਾਰਾਜ ਜੀ ਮੈਂ ਤਾਂ ਪਖੰਡ ਕਰਦਾ, ਮਾਰਦੇ ਮੂੰਹ ਤੇ ਗੁੱਜੂ ਵੱਟ ਕੇ ਫਿਰ ਉਹਨੂੰ ਪਤਾ ਲੱਗਦਾ। ਦਿਆਲੂ ਹੁੰਦੇ ਨੇ ਮਹਾਂਪੁਰਸ਼ ਗੁਰੂ ਲੋਕ, ਕਹਿੰਦੇ ਭਲਿਆ ਲੋਕਾ ਉਹ ਤੈਨੂੰ ਮਨੁੱਖਾ ਦੇ ਮਿਲਿਆ ਤੂੰ ਪਖੰਡ ਕਿਉਂ ਕਰਦਾ। ਪਖੰਡ ਵੀ ਗੁਰੂ ਹੀ ਜਣਾਵੇਗਾ, ਹਰ ਇੱਕ ਜਗਰਾ ਨੀ, ਇਹ ਆਤਮਦਾਸੀ ਕੋਈ ਮਹਾਂਪੁਰਸ਼ ਹੋਵੇ ਉਹ ਵੀ ਜਣਾ ਦੇਗਾ ਪੜੋ ਪ੍ਰੇਮ ਦੇ ਨਾਲ। ਪੰਡਿਤ ਜੀ ਪਖੰਡ ਨਾ ਕਰ, ਤੂੰ ਭਜਨ ਕਰ, ਇਦੂ ਵੀ ਜ਼ਿਆਦਾ ਮਾਇਆ ਆਉਣ ਲੱਗ ਜੂਗੀ। ਸਤ ਵਚਨ ਜੀ, ਗੁਰੂ ਸਾਹਿਬ ਦਾ ਹੁਕਮ ਮੰਨ ਕੇ ਭਜਨ ਕਰਦਾ ਪੈਸੇ ਉਦੂ ਵੀ ਜ਼ਿਆਦਾ ਆਉਣ ਲੱਗ ਗਏ, ਕਿਉਂ ਪਖੰਡ ਕਰਨਾ ਫਿਰ। ਆਓ ਨਾਮਦੇਵ ਜੀ ਸੇਠ ਦੀ ਹਵੇਲੀ ਚ ਬੈਠੇ ਨੇ, ਦੱਸਣਾ ਦੇ ਰਿਹਾ ਜਿਵੇਂ ਜਿਵੇਂ ਹੈ ਸੋਨਾ नामदेव जी को आ गया, फिर नमस्कार करके बैठ गया। कहना महाराज जी, मेरी थोड़े ते शरदा, मैं बहुत बड़ा सेठ हां, मेरे जड़े रिश्तेदार वो भी मेरे बड़े बड़े सेठ ने, मेरी एक बेनती मनो जे तुसी। नामदेव जी कहन के की गल है सेठ जी? सेठ कहना होरां नूं तां मैं अपनी मर्जी अनुसार दक्षिणा दित्ती है, दंद घसाई सोना तुसी मेते मंग के लो, सुनो मैं थोनू जिन्ना मंगोगे उन्ना दे देंगा। नामदेव कहंदे सेठ जी, साडे कोल तां इहा जिहा सोना है, परमेश्वर दा नाम है जेड़ा, सारी दुनिया दा सोना उहदे बराबर तुल नहीं सकदा। बस कहना नहीं जी, माड़ा मोटा हुंदा ही अहंकार जा, हरेक नूं ही अहंकार दा भजन करन वालिआं नूं भी हो जांदा है, आपां तां किहदे विचारे आ। कहन लगा नहीं जी, तुसी मंग के लो। बथेरा कहा नामदेव जी ने भी साडे कोल तां नाम रूपी धन है, इहदे मुकाबले विच तां कोई वस्तु तुल नहीं सकदी। कहन लगे जी नहीं, कहंदे चंगा फिर तुलसी दा पत्ता लिया, इक मंदरां मूहरे खड़ी हुंदी है। कबीर साहब जी ने एक अखर लिखा रारा, कन्ना लाता, कहने ला इहदे बराबर तौल दे। सेठ कहना महाराज जी मैनू मुखौल कर दो, मैं एडा वड्डा सिख माड़ा मूह मेरे सोना पिया। कहने तौल के तां देख, चौल जिन्ना पाया छोटे जी लगे जिवें सुनारा को हुंदा कंडा जिहा छोटा जिहा भर गया, उदू बड़ा भरने शुरू हो गए, तकड़ आ गए। गल मका लो, ओदा सोना सारे जेड़े ओदे रिश्तेदार आए थे सेठ, उन्हां दा सोना सारा तकड़ दे विच पै गया। वो एक रारा अखर धरती तो नहीं उठदा, रारा अखर पूरा नाम नहीं परमेश्वर दा, अद्धा ही है। देख लो किन्नी ताकत है नाम दे विच, आ सारी दुनिया नाम दे विच है, नाम चो ही समा जाने ने, नाम चो ही निकली रही है। बड़ो प्रेम दे नाल
नाम मोलक जी ले पाए नाम
अमोले नी उस नाम दा खरा धरती तो नहीं उठदा, ओहदा अहंकार टुट गया सेठ दा, चरण फड ले। कहना महाराज जी माफ कर दो, मैनू नहीं सी पता। कहंदे सेठ जी अजे तां इको ही अखर है, बहुत ताकत है नाम दे विच गुरमुख। नारद जी अयोध्या चले गए कृष्ण नूं मिलन, कृष्ण भगवान नूं। ਕ੍ਰਿਸ਼ਨ ਭਗਵਾਨ ਜੀ ਬਾਹਰ ਨੂੰ ਗਏ ਸਨ, ਉਹਦੀਆਂ ਰਾਣੀਆਂ ਸਨ ਉੱਥੇ, ਜਿਹਨਾਂ ਨੂੰ ਗੋਪੀਆਂ ਕਹਿੰਦੇ ਹੁੰਦੇ ਨੇ। ਉਹ ਜਿਹੜੀਆਂ ਰਾਣੀਆਂ ਸਨ ਉਹ ਕਿਸੇ ਰਾਕਸ਼ ਦੀਆਂ ਫੜੀਆਂ ਹੋਈਆਂ ਸੀ। ਰਾਮ ਚੰਦਰ ਜੀ ਨੇ ਉਹ ਛਡਾ ਦਿੱਤੀਆਂ ਸੀ। ਜਦ ਉਹ ਛਡਾ ਕੇ ਲਿਆਂਦੀਆਂ, ਉਹ ਕਹਿੰਦੇ ਹੁਣ ਅਸੀਂ ਕਿੱਥੇ ਜਾਣਾ, ਤੁਸੀਂ ਸਾਡੀ ਜਾਨ ਛਡਾਈ ਹੈ, ਹੁਣ ਤੁਹਾਡੀ ਸੇਵਾ ਕਰਾਂਗੇ ਅਸੀਂ ਸਾਰੀ ਉਮਰ। ਗੱਲ ਆ ਦੁਨੀਆਂ ਹੋਰ ਹੀ ਬਣਾ ਲੈਂਦੀ ਹੈ। ਔਰ ਇਸ ਤਰ੍ਹਾਂ ਦੇ ਉਹ ਸਾਰੀਆਂ ਗੋਪੀਆਂ ਇਕੱਠੀਆਂ ਹੋ ਗਈਆਂ, ਉਹਦੇ ਆਲੇ ਦੁਆਲੇ 360 ਸੀ, ਹੋਰ ਵੀ ਹੋਣਗੀਆਂ ਰਾਣੀਆਂ ਵੀ। ਉਹਨਾਂ ਨੂੰ ਪਤਾ ਸੀ ਵੀ ਨਾਰਦ ਸ਼ਕਤੀ ਵਾਲਾ, ਨਾਰਦ ਦੇ ਵਿੱਚ ਸ਼ਕਤੀ ਸੀ। ਬੈਠ ਗਿਆ ਆਲੇ ਦੁਆਲੇ ਬੈਠ ਗਈਆਂ, ਕਹਿਣਗੀਆਂ ਮਹਾਰਾਜ ਜੀ ਤੁਸੀਂ ਉਹ ਸ਼ਕਤੀਸ਼ਾਲੀ, ਤੁਸੀਂ ਇਹ ਵਚਨ ਕਰ ਦਿਓ ਵੀ ਹਰ ਜਨਮ ਦੇ ਵਿੱਚ ਅਸੀਂ ਕ੍ਰਿਸ਼ਨ ਭਗਵਾਨ ਦੀ ਸੇਵਾ ਕਰੀਏ, ਸਾਨੂੰ ਇਹ ਵਰ ਦੇ ਦਿਓ। ਤੇ ਫਿਰ ਨਾਰਦ ਜੀ ਕਹਿਣ ਲੱਗੇ ਵੀ ਤਾਂ ਅਸੂਲ ਆ ਪਰਮੇਸ਼ਰ ਦਾ, ਤੁਸੀਂ ਅਸੂਲ ਅਪਣਾ ਦਿਓ, ਇਹ ਗੱਲ ਤੁਹਾਨੂੰ ਮਿਲ ਜਾਵੇਗੀ। ਕੀ ਕਹਿੰਦੇ? ਤੁਸੀਂ ਦਾਨ ਕਰ ਦਿਓ ਕ੍ਰਿਸ਼ਨ ਭਗਵਾਨ ਨੂੰ। ਹੁਣ ਆਪਾਂ ਦਾਨ ਕਰਦੇ ਹਾਂ ਕਿ ਨਹੀਂ? ਕਾਹਦੇ ਵਾਸਤੇ? ਵੀ ਪਰੋਖ ਚ ਮਿਲੂਗਾ, ਦਰਬਾਰ ਪ੍ਰਕਾਸ਼ ਕਰਾਉਂਦੇ ਹਾਂ, ਫਿਰ ਦਾਨ ਕਰਦੇ ਹਾਂ, ਜੱਗ ਕਰਦੇ ਹਾਂ, ਪੁੰਨ ਕਰਦੇ ਹਾਂ, ਗੁਰਦੁਆਰੇ ਨੂੰ ਰੁਪਈਏ ਦਿੰਦੇ ਹਾਂ, ਹੋਰ ਗਰੀਬਾਂ ਨੂੰ, ਬਈ ਅੱਗੇ ਮਿਲੇਗਾ। ਕਹਿੰਦੇ ਸਤਵਚਨ ਜੀ ਆਪਾਂ ਅਰਦਾਸ ਕਰਦੇ ਹਾਂ ਗੁਰੂ ਦੇ ਅੱਗੇ, ਇਹ ਚੂੜੀਆਂ ਛੱਡਦੇ ਨੇ, ਤਿੰਨ ਚੂੜੀਆਂ ਛੱਡਤੀਆਂ, ਕ੍ਰਿਸ਼ਨ ਭਗਵਾਨ ਆ ਗਏ ਬਾਹਰੋਂ। ਨਾਰਦ ਨੇ ਮੋਢੇ ਫਾੜੇ ਨਮਸਕਾਰ ਕਰਕੇ, ਮਹਾਰਾਜ ਜੀ ਤੁਹਾਨੂੰ ਤਾਂ ਦਾਨ ਕਰਤਾ, ਚਲੋ। ਕਹਿੰਦੇ ਠੀਕ ਹੈ, ਦਾਨ ਕੀਤੀ ਹੋਈ ਚੀਜ਼ ਨੂੰ ਦਾਨ ਕਰ ਦੋ, ਉਹਦੀ ਹੋ ਜਾਂਦੀ ਹੁੰਦੀ ਹੈ। ਚਾਹੇ ਕਿਸੇ ਧਰਮ ਸਥਾਨ ਨੂੰ ਆ ਸਾਰੀ ਦਿੱਲੀ ਦਾਨ ਕਰ ਦਿਓ, ਫਿਰ ਉਹਦੇ ਲਈ ਰਹੇਗੀ, ਬਸ ਉਸੇ ਦੀ ਹੋ ਜਾਵੇਗੀ। ਤਾਂ ਫਿਰ ਉਹ ਰੋਣ ਲੱਗ ਗਈਆਂ। ਕ੍ਰਿਸ਼ਨ ਭਗਵਾਨ ਠੀਕ ਹੈ, ਤੁਸੀਂ ਦਾਨ ਕਰਤਾ ਮੈਨੂੰ, ਮੈਂ ਹੁਣ ਇਹਦਾ ਹੋ ਗਿਆ ਜੇ ਨਾਲੇ ਜਾਊਂਗਾ, ਹੋਰ ਕੋਈ? ਫਿਰ ਵੇਖ ਮਹਾਰਾਜ ਜੀ ਹੋਰ ਕੋਈ ਜੁਗਤੀ, ਸਾਤੋਂ ਕੋਈ ਮਾਇਆ ਲੈ ਲਓ। ਨਾਰਦ ਜੀ ਕਹਿੰਦੇ ਚੰਗਾ ਫਿਰ ਮਾਇਆ ਦੇ ਦਿਓ। ਕਹਿੰਦੇ ਕ੍ਰਿਸ਼ਨ ਭਗਵਾਨ ਦੇ ਬਰਾਬਰ ਅਸੀਂ ਮਾਇਆ ਤੋਲਦੇ ਹਾਂ, ਕੀ ਗਹਿਣੇ 360 ਰਾਣੀ ਉਹਨਾਂ ਦੇ ਦੇਖ ਲਓ, ਫਿਰ ਗਹਿਣੇ ਕਿੰਨੇ ਕੁ ਪਾਏ ਹੋਣਗੇ? ਪਿੱਛੇ ਚਲੇ ਜਾਓ ਤੁਸੀਂ 60 ਕੁ ਸਾਲ, ਦੇਖ ਲਓ ਕਿੰਨੇ ਗਹਿਣੇ ਪਾਏ ਹੁੰਦੇ ਸੀਗੇ। ਇੱਕ ਇੱਕ ਕਿਲੋ ਦਾ ਤਾਂ ਚੰਦੀਰਾ ਹੁੰਦਾ ਸੀ ਗਲ ਚ, ਠੋਸ ਸੋਨੇ ਦਾ, ਮੈਂ ਦੇਖਿਆ, ਦੇਖ ਲਓ ਇਸ ਤਰ੍ਹਾਂ ਦਾ ਹੁੰਦਾ, ਬੰਦ ਛੰਦ ਜੇ ਬਹੁਤ ਕੁਛ ਹੁੰਦਾ ਸੀ। ਅਬ ਤੋਂ ਹੋਰ ਗੱਲ ਆ ਗਈ ਨਾ, ਹੁਣ ਤਾਂ ਅਬ ਤੋਂ ਰੀੜਿਆਂ ਤੇ ਜ਼ੋਰ ਆ। ਤਾਂ ਫਿਰ ਤੱਕੜ ਤਿਵਾਹ ਲਿਆ, ਕ੍ਰਿਸ਼ਨ ਭਗਵਾਨ ਨੂੰ ਗਹਿਣੇ ਪਾਉਣੇ ਸ਼ੁਰੂ ਕਰ ਦਿੱਤੇ, ਸਾਰੇ ਗਹਿਣੇ ਪੈ ਗਏ। ਕ੍ਰਿਸ਼ਨ ਭਗਵਾਨ ਆਪ ਲੜਾਈ ਨਹੀਂ ਉੱਠਦਾ, ਸਿੱਠੀਆਂ ਹੋ ਗਈਆਂ। ਫਿਰ ਚਰਨ ਫੜੇ ਨਾਰਦ ਦੇ, ਕਹਿੰਦੇ ਚੰਗਾ ਤੁਲਸੀ ਦਾ ਪੱਤਾ ਲਿਆਓ। ਉਹਨੇ ਰਾਮ ਲਿਖਤਾ ਜਿੱਧਰ ਗਹਿਣੇ ਪਾਏ ਹੋਏ ਸੀ ਨਾ ਉੱਚੇ ਦੀ ਤਾਂ, ਉਹਦੇ ਉੱਤੇ ਰੱਖਤਾ ਪੱਤਾ। ਉਹ ਗਹਿਣੇ ਵਾਲਾ ਪਾਰੜਾ ਧਰਤੀ ਨੂੰ ਲੱਗ ਗਿਆ ਕੇ, ਕ੍ਰਿਸ਼ਨ ਭਗਵਾਨ ਜੀ ਉੱਚੇ, ਜਾਣੀ ਉੱਥੇ ਇਹ ਜਣਾ ਦਿੱਤਾ ਵੀ ਪਰਮੇਸ਼ਰ ਨਾਲੋਂ ਨਾਮ ਭਾਰਾ। ਜਦ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾ ਸੁਮੇਰ ਪਰਬਤ ਤੇ ਚਰਚਾ ਹੋ ਰਹੀ ਸੀ, ਸਿੱਧਾ ਨੇ ਪੁੱਛਿਆ ਮਹਾਰਾਜ ਜੀ ਸਭ ਤੋਂ ਵੱਡੀ ਚੀਜ਼ ਕਿਹੜੀ ਹੈ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਪਰਮੇਸ਼ਰ ਹੈ, ਸਭ ਤੋਂ ਵੱਡਾ ਵਾਹਿਗੁਰੂ ਹੈ। ਕਹਿੰਦੇ ਉਸ ਤੋਂ ਵੀ ਵੱਡੀ ਹੈ ਕੋਈ ਚੀਜ਼ ਹੋਰ? ਕਹਿੰਦੇ ਹਾਂ, ਉੱਚੇ ਉੱਪਰ ਉੱਚਾ ਨਾਂ, ਕਹਿੰਦੇ ਪਰਮੇਸ਼ਰ ਦਾ ਨਾਮ ਪਰਮੇਸ਼ਰ ਤੋਂ ਵੀ ਪਾਰਾ। ਗੁਰਮੁਖੋ ਆਓ, ਅਬ ਤੋਂ ਟਾਈਮ ਹੋ ਗਿਆ, ਗੁਰੂ ਸਤੋਤਰ ਦੇ ਵਿੱਚ ਬੋਲੋ, ਕੱਲ ਨੂੰ ਸ਼ੁਰੂ ਕਰਾਂਗੇ ਤੇ ਫਿਰ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ। ਫਿਰ ਗੁਰੂ ਸਾਹਿਬ ਜੀ ਦਾ ਆਪੋ ਨਾਂ ਸੁਣ ਕੇ ਫਿਰ ਆਪਾਂ ਆਪਣੇ ਘਰਾਂ ਨੂੰ ਜਾਣਾ। ਬੜੋ ਪ੍ਰੇਮ ਨਾਲ ਦਿਨ ਕੱਟਣ ਲੱਗ ਗਏ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ। I'm not.